ਸਤਸੰਗ ਦੀਆਂ ਇਹ ਘੜੀਆਂ ਗੁਰੂ ਦਇਆ ਨਾਲ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀਆਂ ਹਨ। ਪੂਰਬਲੇ ਜਨਮਾਂ ਦੇ ਭਾਗ ਸਵੱਲੇ ਹੋਣ, ਕਰਮ ਚੰਗੇ ਹੋਣ ਤਾਂ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸਤਸੰਗਤ ਵਿੱਚ ਮਿਲ ਕੇ ਫਿਰ ਆਪਣੇ ਇਸ਼ਟ ਦੇਵ ਦੀ ਕਥਾ ਕਰਨ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਣਾ, ਇਹ ਵੀ ਗੁਰੂ ਸਾਹਿਬ ਜੀ ਦੀ ਦਇਆ ਤੇ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਸਤਿਗੁਰਾਂ ਦੀ ਦਇਆ ਵਰਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਸਤਿਗੁਰਾਂ ਦੀ ਕਥਾ ਕਹਿ ਹੁੰਦੀ ਹੈ, ਸੁਣ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਆਪ ਜੀ ਸਰਵਣ ਕਰ ਰਹੇ ਹੋ। ਖਡੂਰ ਸਾਹਿਬ ਵਿਖੇ ਇੱਕ ਦੰਭੀ ਮਲੇਛ ਬਿਰਤੀ ਵਾਲਾ ਤਪਾ ਪਖੰਡੀ ਰਹਿੰਦਾ। ਧੰਨ ਗੁਰੂ ਅੰਗਦ ਦੇਵ ਸਾਹਿਬ ਨਾਲ ਬੜੀ ਈਰਖਾ ਦਵੈਸ਼ ਰੱਖਦਾ ਵੀ ਉਹਨਾਂ ਦੀ ਸੋਭਾ ਹੁੰਦੀ ਹੈ, ਮੇਰੇ ਕੋਲ ਓਨੇ ਲੋਕ ਨਹੀਂ ਆਉਂਦੇ, ਕੇਵਲ ਨਗਰ ਦੇ ਕੁਝ ਖਹਿਰੇ ਜ਼ਿਮੀਦਾਰ ਨੇ, ਉਹ ਮੈਨੂੰ ਆਪਣਾ ਗੁਰੂ ਮੰਨਦੇ ਨੇ। ਇਹਨੂੰ ਡਰ ਇਹ ਰਹਿੰਦਾ ਵੀ ਕਿਤੇ ਮੇਰੇ ਚੇਲੇ ਵੀ ਗੁਰੂ ਅੰਗਦ ਸਾਹਿਬ ਕੋਲ ਨਾ ਜਾਣ ਲੱਗ ਪੈਣ। ਏਦਾਂ ਦੀ ਫਿਕਰ, ਏਦਾਂ ਦੀ ਚਿੰਤਾ ਇਹਦੇ ਅੰਦਰ ਹੈ। ਭਾਦਰੋਂ ਦਾ ਮਹੀਨਾ ਸੀ, ਮੀਂਹ ਦੀ ਓੜ ਲੱਗੀ, ਫਸਲਾਂ ਸੁੱਕਣ ਲੱਗੀਆਂ, ਜ਼ਿਮੀਦਾਰ ਪਰੇਸ਼ਾਨ ਸੀ। ਤਪੇ ਕੋਲ ਆਏ, ਤਪੇ ਨੂੰ ਕਹਿਣ ਲੱਗੇ, ਤਪਾ ਜੀ ਤੁਸੀਂ ਸਾਡੇ ਇਸ਼ਟ ਹੋ, ਅਸੀਂ ਪਰੇਸ਼ਾਨ ਆ, ਮੀਂਹ ਪਾਵੋ, ਜੇ ਸਾਡੀ ਫਸਲ ਸੁੱਕ ਗਈ ਤੇ ਘਰ ਵਿੱਚ ਸਾਡੇ ਰੋਜੀ ਰੋਟੀ ਦਾ ਪ੍ਰਬੰਧ ਔਖਾ ਹੋਣਾ। ਤਪੇ ਨੇ ਆਖਿਆ ਇਹ ਤਾਂ ਬੜਾ ਵਧੀਆ ਹੋਇਆ ਕਿ ਤਰੀਕਾ ਮਿਲ ਗਿਆ। ਕਹਿਣ ਲੱਗਾ ਤੁਹਾਡੇ ਨਗਰ ਚ ਪਾਪ ਹੋ ਰਿਹਾ, ਅਪਰਾਧ ਹੋ ਰਿਹਾ, ਔਰ ਉਹ ਅਪਰਾਧ ਗੁਰੂ ਅੰਗਦ ਦੇਵ ਸਾਹਿਬ ਕਰ ਰਹੇ ਨੇ। ਗ੍ਰਿਸਤੀ ਹੋ ਕੇ ਲੋਕਾਂ ਕੋਲੋਂ ਆਪਣਿਆਂ ਪੈਰਾਂ ਤੇ ਮੱਥਾ ਟਿਕਾਉਂਦੇ ਐ, ਜੇ ਉਹਨਾਂ ਨੇ ਗੁਰੂ ਬਣ ਕੇ ਆਪਣੀ ਪੂਜਾ ਕਰਾਉਣੀ ਆ ਤੇ ਫਿਰ ਉਹਨਾਂ ਨੂੰ ਗ੍ਰਿਸਤ ਧਰਮ ਛੱਡ ਕੇ ਭਗਵੇ ਰੰਗ ਦੇ ਕੱਪੜੇ ਪਾ ਕੇ ਮੇਰੇ ਵਾਂਗੂ ਸੰਨਿਆਸੀਆਂ ਵਾਂਗੂ ਬਣ ਕੇ ਬੈਠਣਾ ਚਾਹੀਦਾ, ਪਰ ਉਹ ਆਪਣੇ ਪਰਿਵਾਰ ਚ ਬੱਚਿਆਂ ਚ ਰਹਿ ਕੇ ਆਪਣੀ ਪੂਜਾ ਕਰਾ ਰਹੇ ਨੇ, ਤਾਂ ਇਹ ਅਪਰਾਧ ਹੋ ਰਿਹਾ ਤੁਹਾਡੇ ਨਗਰ ਚ, ਤਾਂ ਮੀਂਹ ਨਹੀਂ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਫਸਲਾਂ ਹਰੀਆਂ ਭਰੀਆਂ ਹੋਣ, ਮੀਂਹ ਵਰਸੇ, ਤਾਂ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣੇ ਇਸ ਨਗਰ ਵਿੱਚੋਂ ਕੱਢ ਕੇ ਬਾਹਰ ਆਓ, ਤਾਂ ਤੁਹਾਡੀ ਕਾਮਨਾ ਪੂਰੀ ਹੋਵੇਗੀ। ਉਸੇ ਵੇਲੇ ਖਹਿਰੇ ਜ਼ਿਮੀਦਾਰ ਨੂੰ 10 ਜਣੇ ਇਕੱਠੇ ਹੋਏ, ਜਿਹੜੇ ਇਹਨਾਂ ਦੇ ਮੁਖੀਏ ਸੀ, ਕਹਿੰਦੇ ਜੀ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਏਡਾ ਵੱਡਾ ਗੁਨਾਹ ਸਾਡੇ ਨਗਰ ਚ ਹੈ। ਇਹ ਚੱਲ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆਏ ਨੇ, ਆ ਕੇ ਗੁਰੂ ਅੰਗਦ ਦੇਵ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ, ਕਿਉਂਕਿ ਕੁਸੰਗੀ ਦਾ ਸੰਗ ਕਰਕੇ ਇਹਨਾਂ ਦੀ ਮਤ ਭਰਮ ਗਈ ਹੈ, ਇਹਨਾਂ ਦੀ ਅਕਲ ਤੇ ਪਰਦਾ ਪੈ ਗਿਆ, ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਨੇ। ਸਰਵਣ ਕਰੀਏ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ, ਇਤਨੀ ਵੱਡੀ ਭਾਰੀ ਖਿਮਾ ਦੀ ਬਿਰਤੀ ਹੈ ਮੇਰੇ ਸਾਹਿਬ ਦੇ ਅੰਦਰ ਕਿ ਜੱਡਾ ਵੱਡਾ ਅਪਰਾਧ ਇਹਨਾਂ ਨੇ ਕੀਤਾ, ਸਤਿਗੁਰੂ ਫਿਰ ਵੀ ਇਹਨਾਂ ਨੂੰ ਖਿਮਾ ਕਰ ਰਹੇ ਨੇ। ਖਿਮਾ ਨਿਧ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਹਾਜ਼ਰ ਹੋਣ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਰਖ ਖੈਰੀ ਕ੍ਰਿਖੀ ਕਰ, ਮਨ ਮੈਂ ਨਿਸ਼ਚੇ ਠਾਨ।
ਇਹ ਮੂਰਖ ਬਿਰਤੀ ਵਾਲੇ ਖੈਰੇ ਜ਼ਿਮੀਦਾਰ ਜਿਨ੍ਹਾਂ ਨੇ ਇਹ ਮੂਰਖਤਾਈ ਕੀਤੀ ਹੈ, ਆਪਣੇ ਮਨ ਵਿੱਚ ਨਿਸ਼ਚੇ ਠਾਣ ਕੇ ਜੋ ਤਪੇ ਨੇ ਕਹੀਆਂ ਸੀ ਗੱਲਾਂ, ਤਪੇ ਦੀਆਂ ਕਈਆਂ ਗੱਲਾਂ ਨੂੰ ਇਹਨਾਂ ਨੇ ਸੱਚ ਕਰਕੇ ਮੰਨਿਆ ਹੈ।
ਨਿੰਦਕ ਅਗੀ ਦੁਰ ਆਤਮਾ, ਦੁਸ਼ਟ ਬਾਕ ਕੋ ਮਾਨ।
ਗੁਰੂ ਪਾਤਸ਼ਾਹ ਦਾ ਨਿੰਦਕ ਸੀ ਉਹ ਤਪਾ, ਵੱਡਾ ਪਾਪੀ ਅਗੀ ਹੈ, ਦੁਰਾਤਮਾ ਭੈੜੀ ਆਤਮਾ ਮੰਦ ਆਤਮਾ ਵਾਲਾ ਹੈ, ਉਸ ਦੁਸ਼ਟ ਦੇ ਵਾਕ, ਉਸ ਦੁਸ਼ਟ ਦੀਆਂ ਗੱਲਾਂ ਇਹਨਾਂ ਖੈਰੇ ਜ਼ਿਮੀਦਾਰਾਂ ਨੇ ਮਨ ਚ ਮੰਨ ਲਈਆਂ ਹਨ।
ਚੋਪਈ ਅਨਹਿਤ ਕੋ ਬਚ ਹਿਤ ਕਰ ਮਾਨਾ,
ਦਿਲਾਂ ਵਿਚ ਇਹਨਾਂ ਦਾ ਭਲਾ ਨਹੀਂ ਸੀ ਹੋਣਾ। ਉਹ ਤਪੇ ਦੇ ਜਿਹੜੇ ਬੋਲ ਸੀ ਉਹਨਾਂ ਨੂੰ ਇਹਨਾਂ ਨੇ ਹਿੱਤ ਕਰਕੇ ਮੰਨ ਲਿਆ, ਪ੍ਰੇਮ ਨਾਲ ਉਹਦੀਆਂ ਗੱਲਾਂ ਮੰਨ ਲਈਆਂ।
ਗੁਰੂ ਮਹਾਤਮ ਤੇ ਅਨਜਾਨਾ,
ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਤੋਂ ਇਹ ਮੂਰਖ ਲੋਕ ਅਣਜਾਣ ਹਨ।
ਮਹਾਮੰਦ ਮਤ ਨੌ ਦਸ ਮਿਲੇ,
ਨੌ ਦਸ ਮੂਰਖ ਇਕੱਠੇ ਹੋ ਗਏ। ਨੌ ਦਸ, ਨੌ ਤੇ ਦਸ, ਯਾਨੀ ਕਿ ਆਪਾਂ ਅਕਸਰ ਕਹਿ ਦਿੰਦੇ ਆ ਜਦੋਂ ਅੰਦਾਜ਼ਾ ਜਿਹਾ ਲਾਣਾ ਹੋਵੇ, ਕਹਿੰਦੇ ਨੌ ਦਸ ਮੂਰਖ ਸੀ ਇਹ ਮਾੜੀ ਮੱਤ ਵਾਲੇ, ਖੋਟੀ ਮੱਤ ਵਾਲੇ, ਤਪੇ ਦੀ ਪੱਟੀ ਪੜਾਈ ਹੋਈ ਇਹਨਾਂ ਨੂੰ, ਇਹ ਇਕੱਠੇ ਹੋਏ।
ਸ੍ਰੀ ਸਤਿਗੁਰ ਕੇ ਘਰ ਕੋ ਚਲੇ,
ਚੱਲ ਪਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਿਲਾਂ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਨਿਵਾਸ ਹੈ ਉਥੇ ਚੱਲ ਕੇ ਆਏ ਹਨ।
ਇਮ ਤਰਕਨ ਇਤ ਗੁਰ ਟਿਗ ਗਏ,
ਸਤਿਗੁਰਾਂ ਤੇ ਤਰਕ ਕਰਨ ਵਾਸਤੇ, ਗੁਰੂ ਸਾਹਿਬ ਜੀ ਤੇ ਕਿੰਤੂ ਕਰਨ ਵਾਸਤੇ ਆਏ ਹਨ।
ਗਿਰਾ ਕਠੋਰੀ ਪਾਖਤ ਪਏ,
ਆ ਕੇ ਇਹਨਾਂ ਨੇ ਕੋਈ ਨਮਸਕਾਰ ਨਹੀਂ ਕੀਤੀ, ਕੋਈ ਰਾਮ ਸਲਾਮ ਨਹੀਂ, ਆਏ ਸਿੱਧੇ ਮੂਰਖ ਜੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਬਾਰ ਚ ਪੁੱਜ ਕੇ ਇਹਨਾਂ ਨੇ ਬੜੇ ਕਠੋਰ ਸ਼ਬਦਾਂ ਵਿੱਚ, ਕੜਵੇ ਸ਼ਬਦਾਂ ਵਿੱਚ ਕਬੋਲ ਹੀ ਬੋਲੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਕਹਿਣ ਲੱਗੇ
ਇਹਾਂ ਬਸਨ ਨੈ ਨੀਕ ਤੁਮਾਰੋ,
ਆਉਂਦਿਆਂ ਸਾਰ ਆਏ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ ਜੀ ਤੁਹਾਡਾ ਇੱਥੇ ਵਸਣਾ ਠੀਕ ਨਹੀਂ ਹੈ। ਹਾਲਾਂਕਿ ਪਾਤਸ਼ਾਹ ਦੇ ਪਾਸ ਵੀ ਬੇਅੰਤ ਸਿੱਖ ਆਉਂਦੇ ਹੈ, ਇਹਨਾਂ ਨਾਲੋਂ ਵੱਧ ਗਿਣਤੀ ਆ, ਹਜ਼ਾਰਾਂ ਦੀ ਗਿਣਤੀ ਚ ਸੰਗਤ ਆਉਂਦੀ ਹੈ। ਗੁਰਦੇਵ ਚਾਹੁਣ ਕੇਵਲ ਇਸ਼ਾਰਾ ਹੀ ਕਰਨਾ ਸੀ, ਇਹਨਾਂ ਨੌ ਦਸਾਂ ਨੂੰ ਪਕੜ ਕੇ ਮਾਰਨਾ ਕਿਹੜਾ ਔਖਾ ਸੀ, ਪਰ ਪਾਤਸ਼ਾਹ ਅਜਰ ਨੂੰ ਜਰਨ ਦੀ ਸੀਮਾ ਵਿਖਾ ਰਹੇ ਨੇ। ਖਿਮਾਨਿਦ ਸਵਾਮੀ ਨੇ ਇਹਨਾਂ ਨੂੰ ਬੁੱਧੀ ਦੇਣੀ ਸੀ, ਇਹਨਾਂ ਨੂੰ ਅਕਲ ਦੇਣੀ ਸੀ, ਉਹਦੇ ਵਾਸਤੇ ਲੀਲਾ ਵਰਤਾ ਰਹੇ ਨੇ। ਕਹਿੰਦੇ ਉਸ ਵਕਤ ਕਹਿਣ ਲੱਗੇ ਆਉਂਦਿਆਂ ਸਾਰ, ਇਹਾਂ ਵਸਣਾ ਨੀਕ ਤੁਮਾਰੋ, ਇੱਥੇ ਵਸਣਾ ਤੁਹਾਡੇ ਲਈ ਠੀਕ ਨਹੀਂ।
ਜੈ ਇੱਛੋ ਥਲਿਆਨ ਪਧਾਰੋ,
ਜਿੱਥੇ ਤੁਹਾਡੀ ਇੱਛਾ ਹੋਵੇ ਉੱਥੇ ਚਲੇ ਜੋ, ਅਸੀਂ ਇੱਥੇ ਨਹੀਂ ਤੁਹਾਨੂੰ ਰਹਿਣ ਦੇਣਾ। ਹਾਲਾਂਕਿ ਸਤਿਗੁਰਾਂ ਦਾ ਆਪਣਾ ਘਰ ਹੈ, ਆਪਣੇ ਨਗਰ ਵਿੱਚ ਆਪਣੇ ਘਰ ਚ ਰਹਿੰਦੇ, ਇਹ ਕੌਣ ਹੁੰਦੇ ਸੀ ਆ ਕੇ ਸਾਹਿਬ ਨੂੰ ਕੱਢਣ ਵਾਲੇ। ਇਹਨਾਂ ਨੇ ਕੋਈ ਦਾਨ ਥੋੜੀ ਦਿੱਤਾ ਸੀ, ਸਤਿਗੁਰਾਂ ਦਾ ਆਪਣਾ ਖਰੀਦਿਆ ਹੋਇਆ ਘਰ ਹੈ। ਆ ਕੇ ਬੜੇ ਧੌਂਸ ਵਿੱਚ ਮੂਰਖ ਮਤ ਦੇ ਵਿੱਚ ਆ ਕੇ ਕਹਿੰਦੇ ਜੈ ਇੱਛੋ ਥਲਿਆਨ ਪਧਾਰੇ, ਜਿੱਥੇ ਤੁਹਾਡੀ ਇੱਛਾ ਹੋਵੇ ਉਸ ਜਗ੍ਹਾ ਤੇ ਸਥਾਨ ਨੂੰ ਛੱਡ ਕੇ ਚਲੇ ਜਾਓ।
ਵਰਖਾ ਹਟੀ ਬਿਗਨ ਕ੍ਰਿਖੀ ਪਾਰੀ,
ਮੀਂਹ ਨਹੀਂ ਪੈਂਦਾ ਤੁਹਾਡੇ ਇੱਥੇ ਰਹਿਣ ਕਰਕੇ, ਜਿਸ ਕਰਕੇ ਸਾਡੀਆਂ ਫਸਲਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਸਾਡੀਆਂ ਫਸਲਾਂ ਸੁੱਕ ਰਹੀਆਂ ਹਨ।
ਅਖਿਲ ਗ੍ਰਾਮ ਕੋ ਸੰਕਟ ਧਾਰੀ,
ਤੁਹਾਡੇ ਇੱਥੇ ਰਹਿਣ ਕਰਕੇ ਸਾਡਾ ਸਾਰਾ ਪਿੰਡ ਦੁਖੀ ਹੈ, ਸਾਡੇ ਸਾਰੇ ਨਗਰ ਦੇ ਉੱਤੇ ਬੜਾ ਵੱਡਾ ਭਾਰੀ ਸੰਕਟ ਆਇਆ ਹੋਇਆ।
ਸਭ ਇਨ ਕੋ ਅਤ ਚਿੰਤਾ ਹੇਤ,
ਤੁਸੀਂ ਸਾਰਿਆਂ ਦੇ ਵਾਸਤੇ ਚਿੰਤਾ ਦਾ ਕਾਰਨ ਬਣੇ ਹੋਏ, ਤੁਸੀਂ ਸਾਰਿਆਂ ਦੀ ਚਿੰਤਾ ਦਾ ਮੂਲ ਕਾਰਨ ਹੋ।
ਅਹੀ ਤੁਮਾਰੋ ਏਕ ਕੇਤ,
ਇੱਕ ਤੁਹਾਡੇ ਘਰ ਕਰਕੇ, ਤੁਹਾਡੇ ਇੱਥੇ ਰਹਿਣ ਕਰਕੇ ਸਾਰਿਆਂ ਨੂੰ ਚਿੰਤਾ ਹੈ, ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ।
ਇੱਕ ਗ੍ਰਾਮ ਇਤ ਦੇਸ਼ ਦੁਖਾਵੇ,
ਇਹ ਕਹਾਵਤ ਹੈ ਸਿਆਣਿਆਂ ਦੀ ਵੀ ਜੇ ਕਿਤੇ ਇੱਕ ਪਿੰਡ ਕਰਕੇ ਪੂਰਾ ਦੇਸ਼ ਦੁਖੀ ਹੁੰਦਾ ਹੋਵੇ, ਇੱਕ ਪਿੰਡ ਕਰਕੇ ਪੂਰਾ ਦੇਸ਼ ਦੁਖੀ ਹੁੰਦਾ ਹੋਵੇ,
ਤੋ ਇਹ ਤਿਆਗ ਨਹੀਂ ਬਣ ਆਵੇ।
ਇੱਕ ਦੇਸ਼ ਇੱਕ ਪਿੰਡ ਦੇ ਖਤਮ ਕੀਤਿਆਂ ਬਚਦਾ ਹੋਵੇ ਤੇ ਇੱਕ ਪਿੰਡ ਤਿਆਗ ਦੇਣਾ ਚਾਹੀਦਾ ਤਾਂ ਜੋ ਦੇਸ਼ ਬਚ ਜਾਵੇ। ਇਹ ਕਹਾਵਤ ਹੈ ਕਿ ਇੱਕ ਪਿੰਡ ਦੇ ਤਿਆਗਣ ਨਾਲ ਜੇ ਪੂਰਾ ਦੇਸ਼ ਬਚਦਾ ਤਾਂ ਇੱਕ ਪਿੰਡ ਤਿਆਗ ਦੇਣਾ ਚਾਹੀਦਾ ਔਰ ਦੇਸ਼ ਬਚਾਉਣਾ ਚਾਹੀਦਾ।
ਇੱਕ ਕੁੱਲ ਹੇਤ ਗ੍ਰਾਮ ਦੁੱਖ ਪਾਏ,
ਜੇ ਇੱਕ ਕੁੱਲ ਕਰਕੇ ਪੂਰਾ ਪਿੰਡ ਦੁਖੀ ਹੁੰਦਾ ਹੋਵੇ ਇੱਕ ਟੱਬਰ ਕਰਕੇ ਇੱਕ ਪਰਿਵਾਰ ਕਰਕੇ ਪੂਰਾ ਪਿੰਡ ਪਰੇਸ਼ਾਨ ਹੋਵੇ
ਤੋ ਤਿਸ ਕੁੱਲ ਕੋ ਤਿਆਗ ਕਰਾਏ।
ਉਸ ਇੱਕ ਕੁੱਲ ਦਾ ਤਿਆਗ ਕਰ ਦੇਣਾ ਚਾਹੀਦਾ, ਉਸ ਇੱਕ ਕੁੱਲ ਨੂੰ ਛੱਡ ਦੇਣਾ ਚਾਹੀਦਾ।
ਇੱਕ ਕੇ ਤਿਆਗੇ ਕੁੱਲ ਬਚ ਰਹੇ।
ਜੇ ਪਰਿਵਾਰ ਵਿੱਚੋਂ ਇੱਕ ਬੰਦੇ ਕਰਕੇ ਪੂਰਾ ਪਰਿਵਾਰ ਦੁਖੀ ਹੁੰਦਾ ਤੇ ਇੱਕ ਬੰਦੇ ਦੇ ਤਿਆਗ ਕੀਤਿਆਂ ਪੂਰਾ ਪਰਿਵਾਰ ਬਚਦਾ, ਤਾਂ ਫਿਰ ਉਸ ਇੱਕ ਬੰਦੇ ਦਾ ਤਿਆਗ ਕਰ ਦੇਣਾ ਚਾਹੀਦਾ। ਇਹ ਵਿਧਾਨ ਸਿਆਣੇ ਲੋਕ ਦੱਸਦੇ ਨੇ।
ਕਰੀ ਤਜਨ ਯੋ ਬੁੱਧ ਜਨ ਕਹੇ।
ਜਿਹੜੇ ਬੁੱਧੀਮਾਨ ਲੋਕ ਨੇ ਉਹ ਇਉਂ ਦੱਸਦੇ ਨੇ ਕਿ ਪਿੰਡ ਦੇ ਤਿਆਗਿਆਂ ਦੇਸ਼ ਬਚਦਾ ਹੋਵੇ ਪਿੰਡ ਤਿਆਗ ਦਿਓ, ਤੇ ਜੇ ਇੱਕ ਕੁੱਲ ਦੇ ਤਿਆਗਿਆਂ ਪਿੰਡ ਬਚਦਾ ਤਾਂ ਉਸ ਕੁੱਲ ਨੂੰ ਤਿਆਗ ਦਿਓ, ਤੇ ਜੇ ਇੱਕ ਪਰਿਵਾਰ ਵਿੱਚੋਂ ਇੱਕ ਬੰਦੇ ਦੇ ਤਿਆਗਿਆਂ ਪਰਿਵਾਰ ਬਚਦਾ ਤਾਂ ਇੱਕ ਉਸ ਬੰਦੇ ਨੂੰ ਤਿਆਗ ਦਿਓ। ਇਹ ਗੱਲ ਬੁੱਧੀਮਾਨ ਲੋਕ ਦੱਸਦੇ ਹਨ।
ਯਾਂ ਤੇ ਤੁਮ ਕਰ ਤਿਆਗਨ ਕਰੇ।
ਇਸ ਕਰਕੇ ਤੁਹਾਡੀ ਕੁੱਲ ਕਰਕੇ ਤੁਹਾਡੇ ਕਰਕੇ ਸਾਡਾ ਪਿੰਡ ਦੁਖੀ ਹੈ, ਤੇ ਯੋਗ ਇਹੀ ਹੈ ਕਿ ਤੁਸੀਂ ਸਾਡਾ ਇਹ ਪਿੰਡ ਤਿਆਗ ਕੇ ਚਲੇ ਜਾਓ ਤਾਂ ਜੋ ਸਾਡਾ ਸਾਰਾ ਨਗਰ ਸੁੱਖ ਨਾਲ ਵਸੇ।
ਸਗਰੋ ਗ੍ਰਾਮ ਚਿੰਤ ਕੋ ਹਰੇ।
ਇਹ ਤੁਸੀਂ ਚਲੇ ਜਾਓਗੇ ਘਰ ਤਿਆਗ ਕੇ, ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓਗੇ ਤਾਂ ਸਾਡੇ ਸਾਰੇ ਨਗਰ ਦੀ ਚਿੰਤਾ ਖਤਮ ਹੋ ਜਾਏਗੀ। ਚਿੰਤਾ ਕੀ ਹੈ? ਮੀਂਹ ਨਹੀਂ ਵਰਸਦਾ, ਉਹ ਮੀਂਹ ਤਾਂ ਪੈਣਾ ਜੇ ਤੁਸੀਂ ਇੱਥੋਂ ਜਾਓਗੇ, ਤੁਹਾਡੇ ਜਾਣ ਨਾਲ ਸਾਡੇ ਸਾਰੇ ਨਗਰ ਦੀ ਚਿੰਤਾ ਖਤਮ ਹੋਵੇਗੀ।
ਇਮ ਮਨ ਜਾਣੋ ਨਿਕਸ ਸਿਧਾਰੋ।
ਆਪਣੇ ਮਨ ਵਿੱਚ ਇਹ ਜਾਣ ਕੇ ਤੁਸੀਂ ਇਹ ਨਗਰ ਛੱਡ ਕੇ ਛੇਤੀ ਇੱਥੋਂ ਨਿਕਲ ਜਾਓ।
ਨਹੀਂ ਕਟੀ ਅਬ ਰਹਿਣ ਤੁਮਾਰੋ।
ਅਸੀਂ ਤੁਹਾਨੂੰ ਹੁਣ ਇੱਕ ਘੜੀ ਮਾਤਰ ਦਾ ਸਮਾਂ ਵੀ ਇੱਥੇ ਨਹੀਂ ਰਹਿਣ ਦੇਣਾ। ਜੇ ਤੁਸੀਂ ਆਖੋ ਨਾ ਵੀ ਰਾਤ ਕੱਟ ਲਈਏ ਵੀ ਕੱਲ ਜਾਵਾਂਗੇ, ਤਾਂ ਇਹ ਭੁਲੇਖਾ ਵੀ ਕੱਢ ਦਿਓ, ਅਸੀਂ ਤੁਹਾਨੂੰ ਇੱਕ ਘੜੀ ਜਿੰਨਾ ਸਮਾਂ ਵੀ ਨਹੀਂ ਹੁਣ ਇੱਥੇ ਰਹਿਣ ਦੇਣਾ। ਇੱਕ ਘੜੀ ਦੇ ਵਿੱਚੇ ਵਿੱਚੇ ਤੁਸੀਂ ਇਹ ਨਗਰ ਛੱਡ ਕੇ ਜਾਓ।
ਕਰੋ ਉਤਾਇਲ ਵਸਤ ਸਮਾਰੋ।
ਜਿਹੜੀਆਂ ਤੁਹਾਡੀਆਂ ਜ਼ਰੂਰਤ ਦੀਆਂ ਵਸਤੂਆਂ ਨੇ ਛੇਤੀ ਨਾਲ ਕਾਹਲੀ ਨਾਲ ਉਹ ਆਪਣੀਆਂ ਸਾਰੀਆਂ ਵਸਤੂਆਂ ਸੰਭਾਲੋ।
ਰਹੇ ਸ਼ੇਕ ਤਰ ਜਾਓ ਅਗਾਰੋ।
ਲੋੜ ਦੀਆਂ ਵਸਤੂਆਂ ਲੈ ਜਾਓ, ਬਾਕੀ ਜਿਹੜੀਆਂ ਵਸਤੂਆਂ ਹੈਣ ਇੱਥੇ ਉਹ ਕਿਸੇ ਦੇ ਘਰ ਰੱਖ ਜੋ, ਮੁੜ ਕੇ ਫਿਰ ਲੰਘਦਿਆਂ ਟੱਪਦਿਆਂ ਤੁਹਾਡੇ ਕੋਲ ਕੋਈ ਪਹੁੰਚਾ ਦੇਗਾ। ਜਿਹੜੀਆਂ ਜ਼ਰੂਰਤ ਦੀਆਂ ਵਸਤੂਆਂ ਨੇ ਉਹ ਲੈ ਕੇ ਛੇਤੀ ਜਾਓ, ਉਸ ਤੋਂ ਬਾਕੀ ਜਿਹੜੀਆਂ ਵਧੀਆਂ ਵਸਤੂਆਂ ਨੇ ਉਹ ਇੱਥੇ ਕਿਸੇ ਦੇ ਘਰ ਦੇ ਜਾਓ।
ਪੁੰਨ ਆਪਣੀ ਲੇ ਗਮਨੋ ਸਾਰੀ।
ਜਦੋਂ ਮੀਂਹ ਪੈ ਜਾਏਗਾ ਮੁੜ ਕੇ ਫਿਰ ਆਇਓ ਤੇ ਆਪਣੀਆਂ ਵਸਤੂਆਂ ਲੈ ਕੇ, ਤੁਸੀਂ ਬਾਕੀ ਦੀਆਂ ਜਿਹੜੀਆਂ ਵਸਤੂਆਂ ਨੇ ਪਦਾਰਥ ਨੇ ਉਹ ਵੀ ਲੈ ਕੇ ਇੱਥੋਂ ਚਲੇ ਜਾਇਓ।
ਚਲੇ ਜਾਓ ਨੈ ਕਰੋ ਆਵਾਰੀ।
ਇਸ ਕਰਕੇ ਤੁਸੀਂ ਹੁਣ ਦੇਰੀ ਨਾ ਲਾਓ ਗੁਰੂ ਅੰਗਦ ਜੀ, ਇਹ ਨਗਰ ਛੱਡ ਕੇ ਜਿੰਨਾ ਛੇਤੀ ਹੋਏ ਇੱਥੋਂ ਚਲੇ ਜਾਓ।
ਗ੍ਰਾਮ ਅਧੀਸ਼ ਗ੍ਰਾਮ ਨਰ ਸਾਰਨ।
ਪਿੰਡ ਦਾ ਜਿਹੜਾ ਗ੍ਰਾਮ ਅਧੀਸ਼ ਹੈ, ਯਾਨੀ ਕਿ ਜਿਹਨੂੰ ਅੱਜ ਕੱਲ ਆਪਾਂ ਸਰਪੰਚ ਕਹਿੰਦੇ ਨੇ, ਉਦੋਂ ਚੌਧਰੀ ਵਗੈਰਾ ਹੁੰਦੇ ਸੀ, ਕਹਿੰਦੇ ਜਿਹੜਾ ਗ੍ਰਾਮ ਦਾ ਅਧੀਸ਼ ਰਾਜ ਹੈ ਉਹਦਾ ਵੀ ਇਹੀ ਫੈਸਲਾ ਹੈ, ਫਿਰ ਸਾਡੇ ਸਾਰੇ ਪਿੰਡ ਵਾਲਿਆਂ ਦਾ ਵੀ ਇਹੀ ਮਤਾ ਹੈ।
ਮਤੋ ਏਕ ਹੈ ਵਹਿਰ ਨਿਕਾਰਨ।
ਸਾਡਾ ਸਾਰਿਆਂ ਦਾ ਮਤਾ ਇੱਕੋ ਹੀ ਹੈ ਕਿ ਅਸੀਂ ਤੁਹਾਨੂੰ ਇਸ ਪਿੰਡ ਚੋਂ ਕੱਢਣਾ, ਤੁਹਾਨੂੰ ਇਹ ਪਿੰਡ ਛੱਡ ਕੇ ਜਾਣਾ ਪਵੇਗਾ, ਇਹ ਸਾਡਾ ਸਾਰਿਆਂ ਦਾ ਮਤਾ ਹੈ।
ਕੋਈ ਨਾ ਪੱਖ ਤੁਮਾਰੋ ਕਰਈ।
ਸਾਡੇ ਪੂਰੇ ਪਿੰਡ ਚੋਂ ਕਿਸੇ ਨੇ ਤੁਹਾਡਾ ਪੱਖ ਨਹੀਂ ਜੇ ਪੂਰਨਾ, ਕਿਸੇ ਨੇ ਤੁਹਾਡੀ ਹਮਾਇਤ ਨਹੀਂ ਕਰਨੀ।
ਜਿਸ ਤੇ ਰਹੋ ਧੀਰ ਉਰ ਧਰਹੀ।
ਜਿਹਦੇ ਨਾਲ ਤੁਸੀਂ ਆਪਣੇ ਅੰਦਰ ਧੀਰਜ ਧਾਰਨ ਕਰਕੇ ਇੱਥੇ ਰਹਿ ਸਕੋ, ਕਿਸੇ ਨੇ ਤੁਹਾਡੇ ਇੱਥੇ ਰਹਿਣ ਦੀ ਹਾਮੀ ਨਹੀਂ ਭਰਨੀ।
ਪੱਡ ਬੁੱਧਵੰਤ ਤਪਾ ਜੀ ਕਹਿਓ।
ਸਾਡੇ ਨਗਰ ਦੇ ਜਿਹੜੇ ਇਸ਼ਟ ਨੇ ਸਾਡੇ ਤਪਾ ਜੀ, ਉਹ ਬੜੇ ਬੁੱਧੀਵਾਨ ਨੇ, ਬੜੇ ਸਿਆਣੇ ਨੇ, ਅਸੀਂ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਾਂ। ਸਾਡੇ ਤਪਾ ਜੀ ਨੇ ਸਾਨੂੰ ਇਹ ਗੱਲ ਕਹੀ ਹੈ।
ਇਸ ਕੇ ਬਸੇ ਤੁਮਨੇ ਦੁੱਖ ਸਹਿਓ।
ਕਹਿੰਦੇ ਵੀ ਗੁਰੂ ਅੰਗਦ ਜੀ ਇੱਥੇ ਵਸ ਕੇ ਆਪਣੀ ਪੂਜਾ ਕਰਾਉਂਦੇ ਨੇ ਤਾਂ ਤੁਸੀਂ ਦੁਖੀ ਹੋ, ਤਾਂ ਮੀਂਹ ਨਹੀਂ ਪਿਆ ਪੈਂਦਾ, ਤਾਂ ਤੁਹਾਡੀਆਂ ਫਸਲਾਂ ਸੁੱਕਦੀਆਂ ਨੇ। ਇਹ ਗੱਲ ਸਾਡੇ ਤਪਾ ਜੀ ਨੇ ਕਹੀ ਹੈ। ਅਸੀਂ ਉਹਦੀ ਕਈ ਗੱਲ ਨੂੰ ਹੁਣ ਪੂਰਾ ਸੱਤ ਕਰਨਾ, ਤੁਹਾਨੂੰ ਇੱਥੋਂ ਕੱਢਣਾ ਹੈ।
ਕਰੀ ਗ੍ਰਾਮ ਪਰ ਕਿਰਪਾ ਬਡੇਰ,
ਸਾਡੇ ਤਪਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਡੇ ਸਾਰੇ ਪਿੰਡ ਉੱਤੇ ਉਹਨਾਂ ਦਾ ਬੜਾ ਪਰਉਪਕਾਰ ਹੈ, ਉਹਨਾਂ ਦਾ ਬੜਾ ਅਹਿਸਾਨ ਹੈ।
ਯਤਨ ਬਤਾਇਓ ਬਰਖਾ ਕੇਰ,
ਉਹਨੇ ਸਾਡੇ ਤੇ ਭਲਾ ਕਰਕੇ ਸਾਡੇ ਭਲੇ ਲਈ ਯਤਨ ਦੱਸਿਆ ਵੀ ਮੀਂਹ ਕਿਵੇਂ ਪਵੇਗਾ, ਔਰ ਇਹ ਯਤਨ ਇਹੀ ਹੈ ਵੀ ਤੁਸੀਂ ਇੱਥੋਂ ਜਾਓਗੇ ਤਾਂ ਮੀਂਹ ਪਵੇਗਾ। ਇਹ ਯਤਨ ਸਾਡੇ ਤੇ ਪਰਉਪਕਾਰ ਕਰਕੇ ਸਾਡੇ ਤਪੇ ਨੇ ਸਾਨੂੰ ਦੱਸਿਆ।
ਨਹੀਂ ਰੀਤ ਤੁਮਨੇ ਇਹੋ ਤਰੀ,
ਤੇ ਗੁਰੂ ਜੀ ਤੁਸੀਂ ਇੱਥੇ ਰਹਿ ਕੇ ਨਵੀਂ ਮਰਿਆਦਾ ਟੋਰੀ ਆਪਣੀ, ਇਹ ਨਵੀਂ ਰੀਤ ਨਵੀਂ ਮਰਿਆਦਾ ਤੁਸੀਂ ਇੱਥੇ ਆਪਣੀ ਚਲਾਈ ਹੈ।
ਨੈ ਗ੍ਰਸਤੀ ਨੈ ਫਕੀਰੀ ਕਤੀ,
ਜਿਹੜੇ ਗ੍ਰਸਤੀ ਹੁੰਦੇ ਨੇ ਉਹ ਫਕੀਰ ਨਹੀਂ ਹੁੰਦੇ, ਗ੍ਰਸਤੀਆਂ ਦਾ ਸੁਭਾਅ ਜਿਹੜਾ ਉਹ ਗ੍ਰਸਤੀਆਂ ਵਾਲਾ ਹੋਣਾ ਚਾਹੀਏ, ਜਿਹੜੇ ਫਕੀਰ ਨੇ ਉਹ ਫਕੀਰ ਹੋਣੇ ਚਾਹੀਦੇ ਨੇ। ਤੁਸੀਂ ਗ੍ਰਸਤੀ ਬਣ ਕੇ ਫਕੀਰੀ ਦਾ ਟਕਵੰਜ ਕਰਦੇ ਹੋ, ਆਪਣੀ ਪੂਜਾ ਕਰਾਉਂਦੇ ਹੋ।
ਇਸੀ ਦੋਸ਼ ਤੇ ਕੰਨ ਨੇ ਆਵੇ,
ਬਸ ਤੁਹਾਡੇ ਇਸੇ ਦੋਸ਼ ਕਰਕੇ ਸਾਡੇ ਨਗਰ ਚ ਮੀਂਹ ਪੈਣਾ ਬੰਦ ਹੋ ਗਿਆ, ਸਾਡੇ ਖੇਤ ਸੁੱਕ ਰਹੇ ਨੇ, ਸਾਡੀਆਂ ਫਸਲਾਂ ਸੜ ਰਹੀਆਂ ਨੇ।
ਕ੍ਰਿਖੀ ਸ਼ੁਸ਼ਕ ਨੀਰ ਨਾ ਬਰਖਾਵੇ,
ਕਿਉਂਕਿ ਗ੍ਰਸਤੀ ਜਦੋਂ ਫਕੀਰ ਬਣ ਕੇ ਆਪਣੀ ਪੂਜਾ ਕਰਾਵੇਗਾ, ਸਾਡਾ ਤਪਾ ਇਹ ਕਹਿੰਦਾ ਵੀ ਇਹ ਬੜਾ ਵੱਡਾ ਪਾਪ ਹੈ। ਸੰਨਿਆਸੀ ਆਪਣੀ ਪੂਜਾ ਕਰਾ ਸਕਦਾ, ਵੈਰਾਗੀ ਆਪਣੀ ਪੂਜਾ ਕਰਾ ਸਕਦਾ, ਗ੍ਰਸਤੀ ਨਹੀਂ ਕਰਾ ਸਕਦਾ। ਤੁਸੀਂ ਗ੍ਰਸਤੀ ਬਣ ਕੇ ਪੂਜਾ ਕਰਾਉਂਦੇ ਹੋ, ਇਹ ਦੋਸ਼ ਹੈ, ਇਸ ਕਰਕੇ ਮੀਂਹ ਨਹੀਂ ਪੈਂਦਾ, ਸਾਡੀ ਫਸਲ ਸੁੱਕ ਰਹੀ ਹੈ।
ਪੰਚਾਇਤ ਪਤ ਹੈ ਇਸ ਗ੍ਰਾਮ,
ਸਾਡੀ ਸਾਰੀ ਪੰਚਾਇਤ ਦਾ ਜਿਹੜਾ ਮੁਖੀਆ ਹੈ ਨਗਰ ਦਾ, ਉਹਨੇ ਵੀ ਸਾਡੇ ਨਾਲ ਰਲ ਕੇ ਫੈਸਲਾ ਕੀਤਾ।
ਸੋ ਸਭ ਕਹੇ ਨਿਕ ਸੋ ਤਜ ਤਾਮ,
ਉਹਨਾਂ ਸਾਰਿਆਂ ਨੇ ਮਤਾ ਪਾਇਆ, ਸਾਡੇ ਪਿੰਡ ਦੀ ਸਾਰੀ ਪੰਚਾਇਤ ਨੇ ਰਲ ਕੇ, ਕਿ ਤੁਸੀਂ ਇਹ ਨਗਰ ਛੱਡ ਕੇ ਇੱਥੋਂ ਨਿਕਲ ਜਾਓ, ਚਲੇ ਜਾਓ।
ਸੁਣ ਕੇ ਸ਼੍ਰੀ ਗੁਰ ਅੰਗਦ ਕਹਿਓ,
ਇਹ ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਬਾਸ ਹਮਾਰ ਕਾਲ ਚਿਰ ਰਹਿਓ।
ਮਹਾਰਾਜ ਜੀ ਕਹਿਣ ਲੱਗੇ, ਉਹ ਭਰਾਵੋ ਜ਼ਿਮੀਦਾਰੋ ਸੁਣੋ, ਅਸੀਂ ਕੋਈ ਨਵੇਂ ਤੇ ਵਸੇ ਨਹੀਂ ਇੱਥੇ, ਵੀ ਅੱਜ ਹੀ ਆਏ ਹੋਈਏ ਦੋ ਚਾਰ ਮਹੀਨੇ ਪਹਿਲਾਂ। ਪਾਤਸ਼ਾਹ ਕਹਿੰਦੇ, ਚਰੋਕਣੇ ਆਏ ਬੈਠੇ ਆ ਇੱਥੇ, ਕਈ ਵਰਿਆਂ ਤੋਂ ਇੱਥੇ, ਜਦੋਂ ਦੇ ਅਸੀਂ ਆਪਣਾ ਨਗਰ ਛੱਡ ਕੇ ਆਏ ਆ ਉਧਰ ਮੱਤੇ ਦੀ ਸਰਾਂ, ਉਦੋਂ ਦੇ ਅਸੀਂ ਇੱਥੇ ਆ ਕੇ ਵਸੇ ਹਾਂ।
ਨਿਤ ਬਰਖਾ ਬਰਖਤ ਕ੍ਰਿਖੀ ਹੋਈ,
ਕਿੰਨੇ ਚਿਰ ਤੋਂ ਅਸੀਂ ਇੱਥੇ ਗੁਰਿਆਈ ਵੀ ਕਰ ਰਹੇ ਹਾਂ, ਕਿੰਨੇ ਵਰੇ ਬੀਤ ਗਏ ਨੇ ਵੀ, ਅੱਗੇ 12-11-12 ਸਾਲ ਹੋ ਗਏ ਆ। ਮਹਾਰਾਜ ਜੀ ਕਹਿੰਦੇ, ਸਾਨੂੰ ਸਤਿਗੁਰਾਂ ਗੁਰਿਆਈ ਦਿੱਤੀ ਹੈ, ਉਦੋਂ ਦਾ ਤਾਂ ਮੀਂਹ ਪਈ ਜਾਂਦਾ, ਹਰ ਸਾਲ ਰੱਜ ਕੇ ਪੈਂਦਾ, ਕਦੇ ਪਹਿਲਾਂ ਦਾ ਮੀਂਹ ਬੰਦ ਨਹੀਂ ਹੋਇਆ।
ਹਮਰੋ ਦੋਸ਼ ਕਹੇ ਕਿਮ ਕੋਈ,
ਜੇ ਇਹ ਸਾਡਾ ਹੀ ਦੋਸ਼ ਹੁੰਦਾ ਤੇ ਅੱਜ ਤੋਂ 11-12 ਸਾਲ ਪਹਿਲਾਂ ਹੀ ਮੀਂਹ ਪੈਣਾ ਬੰਦ ਹੋ ਜਾਂਦਾ। ਪਾਤਸ਼ਾਹ ਕਹਿੰਦੇ, ਜਦੋਂ ਅਸੀਂ ਆ ਕੇ ਇੱਥੇ ਵਸੇ ਸੀ, ਕਰਤਾਰਪੁਰ ਸਾਹਿਬ ਤੋਂ ਆਏ ਆ, ਉਦੋਂ ਹੀ ਮੀਂਹ ਪੈਣਾ ਬੰਦ ਹੋ ਜਾਣਾ ਸੀ ਜੇ ਸਾਡਾ ਦੋਸ਼ ਹੁੰਦਾ। ਹਾਂਜੀ,
ਪੁਰਸ਼ਨ ਕੇ ਕਰਮ ਅਨੁਸਾਰ,
ਜੇ ਮੀਂਹ ਨਹੀਂ ਪੈਂਦਾ ਤੇ ਇਹਦੇ ਵਿੱਚ ਕਿਸੇ ਵਿਅਕਤੀ ਦਾ ਇੱਕ ਦਾ ਦੋਸ਼ ਕਿਵੇਂ ਹੋ ਸਕਦਾ? ਮਹਾਰਾਜ ਜੀ ਕਹਿੰਦੇ, ਜੀਵਾਂ ਦੇ ਆਪਣੇ ਕਰਮਾਂ ਦੇ ਦੋਸ਼ ਨੇ। ਪਾਤਸ਼ਾਹ ਫੁਰਮਾਉਂਦੇ ਆ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਕਰਮ ਵੇਖਣੇ ਚਾਹੀਦੇ ਆ, ਵੀ ਮੇਰੀ ਕਰਤੂਤ ਕੀ ਹੈ, ਮੈਂ ਕਿਹੜੀ ਕਰਤੂਤ ਦਾ ਮਾਲਕ ਹਾਂ। ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਦੁੱਖ ਸੁੱਖ ਨੇ ਜੀਵਾਂ ਦੇ ਕਰਮਾਂ ਅਨੁਸਾਰ ਮਿਲਦੇ ਆ ਜੀਵਾਂ ਨੂੰ, ਪੁਰਸ਼ਨ ਕੇ ਕਰਮ ਨੇ ਅਨੁਸਾਰ। ਜੀਵ ਨੂੰ ਜਿੰਨੇ ਦੁੱਖ ਮਿਲਦੇ ਨੇ ਚਾਹੇ ਸੁੱਖ ਮਿਲਦੇ ਨੇ, ਇਹ ਜੀਵਾਂ ਦੇ ਪੁਰਸ਼ਾਂ ਦੇ ਕਰਮਾਂ ਦੇ ਅਨੁਸਾਰ ਮਿਲਦੇ ਨੇ।
ਸੁੱਖ ਦੁੱਖ ਉਪਜਿਤ ਬਾਰੰਗ ਬਾਰ,
ਸੁੱਖ ਮਿਲੇ ਦੁੱਖ ਮਿਲੇ ਬਾਰ ਬਾਰ, ਇਹ ਸਭ ਜੀਵਾਂ ਦੇ ਆਪਣੇ ਹੀ ਕਰਮ ਨੇ, ਆਪਣੇ ਹੀ ਕੀਤੇ ਕਰਮਾਂ ਦੀ ਬਦੌਲਤ ਜੀਵ ਨੂੰ ਦੁੱਖ ਮਿਲਦੇ ਨੇ, अपने ही कीते कर्मां दी बदौलत जीव नूं दुख प्राप्त हुंदे ने।
कबों सुखी कबे दुख पावे,
क्योंकि ये शरीर जेड़ा है पाप ते पुन्ना दे सुमेल तो बनया। पाप ते पुन्न उन्हां दी साम्यावस्था तो ये शरीर रचे गए ने, जिन्हां नूं आपां परालब्ध कहने परालब्ध बनी है। पाप पुन्न दोवें ही सुमेल करके जदों केवल पुन्नी होण फिर उह देवते हो जांदे है। पाप ते पुन्न दोवें मिश्रित होण फिर मनुख कोटी हुंदा है। केवल पाप कर्म होण ते फिर पशु जूनी प्राप्त हुंदी है। एदा ए तीन कोटियां बनाईयां जा, पशु कोटी, मानव कोटी और देव कोटी। केवल पुन्न कर्म होण ते देवते, पाप ते पुन्न बराबर होण तां मनुख, केवल पाप ही होण तां पशु जानवरां दीआं जूनियां त्रिगत जूनियां। पातशाह कहिंदे पाप ते पुन्न जीव दे कीते कर्म ने उहदे मुताबक कदे दुख कदे सुख ओ बार बार जीव नूं प्राप्त हुंदे ने।
जिम निस दिन आवत पुन जावे,
कहिंदे जिवें कदे रात आ गई, कदे दिन चढ़ गया, फिर रात आ गई, फिर दिन चढ़ गया। कहिंदे एदां ही जीव नूं कदे सुख मिल गया, कदे कीते कर्मां मुताबक दुख आ गया, फिर सुख आ गया, फिर दुख आ गया। सदा इको जी रस बिरति नहीं रहिंदी। हां जी,
राओ रंक के एक समान,
चाहे कोई राजा है चाहे कोई रंक है, सब नु एक समान ही दुख सुख महसूस हुंदा है।
उपजत है अवश्य नहान,
हर एक नु अपने कीते कर्मा दा भोग भोगना ही पैना है, भावे कोई राजा है ते भावे कोई भिखारी है, ए अवाशी भोगना पवेगा।
सुख होए हर खाई हंकारत,
जदों बंदे नूं सुख मिलदा है उदों खुश हो के बड़ा हंकार करदा है। हंकार करदिया की कहिंदा है,
अधिक अहंता अपनी तारत,
कहिंदा ए सुख मेरी मेहनत दा फल है। जदों कोई सुख मिलदा है हंकार करदा है, हंकार करके उस सुख दे विच अहंग भाव धारदा है कि मैं अपनी मेहनत नाले सुख हासिल कीता है।
दुख को पाए दीन होए जाए,
जदों कोई दुख आउंदा ते दुख नू प्राप्त करके फिर दुखी हुंदा ते की कहिंदा सुनो जी,
दियो प्रभु ने कह बिल लाए,
कहिंदा ए दुख मैनू रब ने दिता प्रभु ने दिता। सुख मिले ते कहिंदा मेरी मेहनत दा फल है, दुख आ के दुखी होवे ते कहिंदा रब ने दिता है। ते जे सुख पहला तेरे कीते कर्म दा तू कहना मेरी मेहनत दा फल है, ते फिर दुख भी तेरी मेहनत दा ही फल है, जेड़े पाप कीते ने तू मेहनत कर करके रातां जाग जा के भैड़े कर्मां च प्रवृत्त कीतियां ने, बद फैलियां कीतियां ने, फिर ये भी तेरी मेहनत दा ही फल है। जे दुख मिलिया उदों क्यों कहना भी ये रब ने दिता। महाराज जी कहिंदे मनुख दी फितरत है, मनुख दा सुभाव है।
ईश्वर बिके आरोपे दोष,
ईश्वर विच दोष आरोपदा है कि मैनू ईश्वर ने दुख दिता है।
निज कर मन गत कीने होश,
अपने कर्मां दी होश नहीं, इहनू भी मैं जो कीता है ओह मैनू प्राप्त हो रहा है। अपने कर्मां दी होश नहीं रहिंदी बंदे नू, किन्ना क चेता रखेगा मनुख, कितने कर्म कितने फुरने जो हो गुजरे हैं चेते ही नहीं रहिंदे, सिमरती च नहीं रहिंदे। पर वो बीज तां बीजिया जा रहा है ना, वो तां उगना ही उगना किसे ना किसे दिन। तू बीज के भुल गया पर परमेश्वर थोड़ी भुलिया, उन्हें तां उन्हूं फल लाउणा ही लाउणा, कदे भी लग सकदा। इस करके महाराज जी कहिंदे फिर ईश्वर ते दोष लाउंदा कि मैनू ईश्वर ने दुख दिता है।
प्राणी कर्म करत निज जथा,
ये प्राणी जिहो जे कर्म करदे ने, जथा जैसे कर्म करदे ने,
फल दे प्रभु देख कर तथा,
जैसे कर्म करदे ने प्रभु परमेश्वर एदे कीते कर्मा मुताबक पैसा फल इस जीव नू भगाउंदा है। जेहा बीजै सो लुणै, कर्मा संधड़ा खेत, जेहो जे बीज बीजदा ओहो जे कटणे पैंदे है। इह कर्मा संधड़ी भूमि है, जेहो जा बीज बीज दिंदा परमात्मा करता इहदे कीते कर्मा दा फल इहनूं भुगताउंदा है। असीं दो लत्तां ते खड़े हां, ਦੋ ਲੱਤਾਂ ਤੇ ਖੜਿਆਂ ਦਾ ਫੈਸਲਾ ਸਾਡਾ ਹੋਣਾ ਵੀ ਅਸੀਂ ਪਹਿਲਾਂ ਸੱਜੀ ਲੱਤ ਚੁੱਕ ਕੇ ਅੱਗੇ ਧਰਨੀ ਹੈ ਜਾਂ ਸੱਜਾ ਖੱਬਾ ਪੈਰ ਚੁੱਕ ਕੇ ਅੱਗੇ ਧਰਨਾ। ਇੱਕ ਪੈਰ ਚੁੱਕ ਲਈਏ ਹੁਣ ਦੂਜਾ ਪੈਰ ਚੁੱਕਣ ਦੀ ਸਾਡੇ ਕੋਲ ਸਮਰੱਥਾ ਨਹੀਂ ਕਿ ਦੂਜਾ ਵੀ ਚੁੱਕ ਲਈਏ। ਇੱਕ ਪੈਰ ਜੇ ਇਹ ਪਹਿਲਾਂ ਸਾਡੇ ਤੇ ਨਿਰਭਰ ਹੈ ਵੀ ਅਸੀਂ ਸੱਜਾ ਪੈਰ ਚੁੱਕੀਏ ਕਿ ਖੱਬਾ ਚੁੱਕੀਏ। ਜੇ ਖੱਬਾ ਚੁੱਕ ਲਿਆ ਤੇ ਫਿਰ ਦੁਬਾਰਾ ਅਸੀਂ ਸੱਜਾ ਚੁੱਕ ਕੇ ਹਵਾ ਚ ਤਾਂ ਨਹੀਂ ਉੱਡ ਸਕਦੇ ਨਾ। ਇਸੇ ਤਰ੍ਹਾਂ ਕਰਮਾਂ ਦੀ ਚੋਣ ਕਰਨਾ ਵੀ ਇਹ ਚੰਗਾ ਇਹ ਮਾੜਾ ਹੈ, ਉਹ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ, ਬੁੱਧੀ ਦਿੱਤੀ ਹੈ, ਵਿਵੇਕ ਦਿੱਤਾ ਵੀ ਸੋਚ ਵੀ ਇਹ ਕਰਮ ਤੂੰ ਕਰਨ ਲੱਗਾ ਇਹ ਚੰਗਾ ਇਹ ਮਾੜਾ। ਹੁਣ ਉਸ ਵਕਤ ਜਿਹੜੇ ਕਰਮ ਚ ਅਸੀਂ ਪ੍ਰਵਿਰਤ ਹੋ ਗਏ ਉਸ ਤੋਂ ਬਾਅਦ ਉਸ ਕਰਮ ਦਾ ਫਲ ਸਾਡੇ ਹੱਥ ਨਹੀਂ ਹੈ, ਉਸ ਕਰਮ ਦਾ ਫਲ ਫਿਰ ਪਰਮੇਸ਼ਰ ਨੇ ਸਾਨੂੰ ਭੁਗਤਾਉਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਕੀਤਾ ਪਾਈਏ ਆਪਣਾ, ਜੇ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਜੇ ਤੈਨੂੰ ਪਤਾ ਤੇਰਾ ਕੀਤਾ ਹੀ ਤੈਨੂੰ ਭੋਗਣਾ ਪੈਣਾ ਤੇ ਫਿਰ ਕਿਉਂ ਮਾੜੇ ਕੰਮ ਕਰਦਾ, ਕਿਉਂ ਭੈੜੇ ਕਰਮਾਂ ਚ ਪ੍ਰਵਿਰਤ ਹੁੰਦਾ। ਤੈਨੂੰ ਪਰਮੇਸ਼ਰ ਨੇ ਵਿਵੇਕ ਬੁੱਧੀ ਦਿੱਤੀ ਹੈ, ਉਹਦੇ ਨਾਲ ਵਿਚਾਰਵਾਨ ਹੋ ਕੇ ਵਿਚਾਰ ਕਰ। ਪਾਤਸ਼ਾਹ ਕਹਿੰਦੇ ਜੀਵ ਦਾ ਕਰਤੱਵ ਕਰਮ ਕਰਨਾ ਹੈ, ਜੀਵ ਕਰਮ ਕਰਦਾ, ਜੈਸੇ ਜੈਸੇ ਕਰਮ ਕਰਦਾ ਇਹਦੇ ਕੀਤੇ ਕਰਮਾਂ ਦੇ ਮੁਤਾਬਕ ਵੈਸਾ ਫਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇਸ ਨੂੰ ਭੁਗਤਾਉਂਦਾ ਹੈ।
ਸੁੱਖ ਦੁੱਖ ਜਗਤ ਨਾਥ ਕੇ ਹੱਥ,
ਇਹਦੇ ਕੀਤੇ ਕਰਮਾਂ ਦੇ ਮੁਤਾਬਕ ਸੁੱਖ ਮਿਲਣਾ ਜਾਂ ਦੁੱਖ ਮਿਲਣਾ, ਇਹ ਸੁੱਖ ਤੇ ਦੁੱਖ ਜਗਤ ਦੇ ਨਾਥ ਪਰਮੇਸ਼ਰ ਦੇ ਹੱਥ ਚ ਹੈ। ਵਾਹਿਗੁਰੂ ਵਿਧਾਤੇ ਦੇ ਹੱਥ ਵਿੱਚ ਨੇ ਸਾਰੇ ਸੁੱਖ ਦੁੱਖ।
ਸੁਮਤ ਲਖੇ ਦੋਸ਼ਨ ਨਿਜ ਸਾਥਾ,
ਜਿਹੜੇ ਸੁਮਤਵਾਨ ਸਿਆਣੇ ਨੇ ਉਹ ਇਹ ਸਮਝ ਲੈਂਦੇ ਨੇ ਵੀ ਮੇਰੇ ਆਪਣੇ ਕੀਤੇ ਕਰਮਾਂ ਤੇ ਦੋਸ਼ਾਂ ਦਾ ਇਹ ਫਲ ਹੈ।
ਦੋਇਨ ਮੈਂ ਪ੍ਰਭ ਕੋ ਸਿਮਰੰਤੇ,
ਜਿਹੜੇ ਸੁਮਤਵਾਨ ਨੇ ਉਹ ਦੋਨਾਂ ਅਵਸਥਾਵਾਂ ਵਿੱਚ ਦੁੱਖ ਆਵੇ ਚਾਹੇ ਸੁੱਖ ਆਵੇ ਦੋਨਾਂ ਵਿੱਚ ਇੱਕ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਦੋਇਨ ਮੈਂ ਪ੍ਰਭ ਕੋ ਸਿਮਰੰਤੇ, ਉਹ ਕਹਿੰਦੇ ਹੇ ਪ੍ਰਭੂ ਜੇ ਦੁੱਖ ਆਵੇ ਤਾਂ ਤਾਵੀ ਤੈਨੂੰ ਅਰਾਧਾ, ਜੇ ਸੁੱਖ ਆਵੇ ਤੇ ਤਾਵੀ ਤੈਨੂੰ ਧਿਆਵਾ। ਜੇ ਸੁੱਖ ਦੇਹੇ, ਹੇ ਪ੍ਰਭੂ ਜੇ ਤੂੰ ਸੁੱਖ ਦੇਵੇਂ ਤਾਂ ਤੈਨੂੰ ਅਰਾਧਾ, ਦੁੱਖ ਵੀ ਤੁਜੈ ਧਿਆਈ। ਜੇ ਦੁੱਖ ਦੇਵੇ ਤੇ ਦੁੱਖ ਵਿੱਚ ਵੀ ਤੈਨੂੰ ਅਰਾਧਾ ਤੈਨੂੰ ਧਿਆਵਾਂ। ਦੁੱਖ ਤੇ ਸੁੱਖ ਵਿੱਚ ਇੱਕ ਨਿਰੰਕਾਰ ਦੀ ਅਰਾਧਨਾ ਕਰਦੇ ਨੇ ਜਿਹੜੇ ਸਮਤਵਾਨ ਪੁਰਸ਼ ਨੇ। ਹਾਂਜੀ,
ਜਾਣੇ ਕਰਮਨ ਫਲ ਉਪਜੰਤੇ,
ਔਰ ਇਹ ਜਾਣਦੇ ਨੇ ਕਿ ਹੇ ਪ੍ਰਭੂ ਇਹ ਜਿੰਨੇ ਵੀ ਸੁੱਖ ਦੁੱਖ ਮੈਨੂੰ ਪ੍ਰਾਪਤ ਹੋ ਰਹੇ ਨੇ ਇਹ ਮੇਰੇ ਕੀਤੇ ਕਰਮਾਂ ਦਾ ਫਲ ਹੈ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਹੇ ਪ੍ਰਭੂ ਇਹ ਮੇਰੇ ਕੀਤੇ ਕਰਮਾਂ ਦਾ ਹੀ ਫਲ ਹੈ।
ਜਿਸ ਕੋ ਪੁਰਖਨ ਮੈਂ ਕਹਿ ਧੀਰਾ,
ਜਿਹੜੇ ਇਹੋ ਜਿਹੇ ਪੁਰਸ਼ ਨੇ ਉਹਨਾਂ ਨੂੰ ਧੀਰ ਜੀ ਪੁਰਸ਼ ਕਹਿੰਦੇ ਹੈ, ਜਿਹੜੇ ਦੁੱਖ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਨੂੰ ਧਿਆਉਂਦੇ ਨੇ ਔਰ ਦੁੱਖਾਂ ਸੁੱਖਾਂ ਨੂੰ ਆਪਣੇ ਕੀਤੇ ਕਰਮਾਂ ਦਾ ਹੀ ਭੋਗ ਸਮਝਦੇ ਨੇ। ਮਹਾਰਾਜ ਜੀ ਕਹਿੰਦੇ ਇਹੋ ਜੇ ਮਨੁੱਖ ਸੰਸਾਰ ਵਿੱਚ ਧੀਰ ਜੀ ਮਨੁੱਖ ਕਹੇ ਜਾਂਦੇ ਹਨ।
ਪਰਮੇਸ਼ਰ ਕੋ ਲਖੇ ਗਹੀਰਾ,
ਪਾਰ ਬ੍ਰਹਮ ਪਰਮੇਸ਼ਰ ਨੂੰ ਗਹੀਰਾ ਡੂੰਘਾ ਅਹਿਲ ਜਾਣਦੇ ਨੇ।
ਸੁਣ ਕੇ ਗੁਰ ਕੇ ਬਚ ਸੁਖ ਸਾਰ,
ਸਤਿਗੁਰੂ ਜੀ ਦੇ ਬਚਨ ਸਾਰ ਸੁਖ ਪੈਦਾ ਕਰਦੇ। ਐਸੇ ਬਚਨ ਜਦੋਂ ਇਹਨਾਂ ਖੈਰੇ ਜ਼ਿਮੀਦਾਰਾਂ ਨੇ ਸੁਣੇ,
ਉਹਨੇ ਪਨੀ ਪਰਖਾ ਕ੍ਰਿਖਿਕਾਰ,
ਬੜਾ ਔਖਾ ਭਾਰਾ ਜਿਹਾ ਹੋ ਕੇ ਬੋਲੇ ਮੂਰਖ। ਪਰਖਾ ਕਹਿੰਦੇ ਨੇ ਕੜਵੇ ਕੜਵੇ ਬੋਲ, ਉਹ ਬੋਲ ਫਿਰ ਬੋਲੇ ਸਤਿਗੁਰਾਂ ਨੂੰ।
ਕੋ ਕਬ ਸੁਨੇ ਨਾ ਗਿਆਨ ਤੁਮਾਰ,
ਕਹਿੰਦੇ ਜੀ ਅਸੀਂ ਤੁਹਾਡਾ ਗਿਆਨ ਨੀ ਸੁਣਨ ਆਏ। ਇਹਨੂੰ ਕਹਿੰਦੇ ਆ ਮੂਰਖ ਮੰਡਲੀ। ਮੂਰਖ ਨੂੰ ਤੁਸੀਂ ਜਿੰਨਾ ਮਰਜ਼ੀ ਗਿਆਨ ਸਿਖਾਓ ਨਹੀਂ ਸਿੱਖਦਾ। ਅੰਨੇ ਨੂੰ ਸ਼ੀਸ਼ਾ ਵਿਖਾਈ ਜਾਓ, ਉਹਨੇ ਥੋੜੀ ਵੇਖਣਾ ਵੀ ਸ਼ੀਸ਼ੇ ਚ ਮੇਰੀ ਸ਼ਕਲ ਕਿਹੋ ਜਿਹੀ ਦਿੰਦੀ ਹੈ। ਮੂਰਖਾਂ ਨੂੰ ਗਿਆਨ ਦੇਣ ਦੀ ਲੋੜ ਹੀ ਨਹੀਂ। ਪਾਤਸ਼ਾਹ ਨੇ ਯਤਨ ਕੀਤਾ ਵੀ ਇਹਨਾਂ ਨੂੰ ਸਮਝਾਈਏ, ਪਰ ਗੁਰਦੇਵ ਜਾਣਦੇ ਸਨ ਵੀ ਇਹ ਸਮਝਣ ਵਾਲੀ ਜਿਲਸ ਨਹੀਂ, ਏਦਾਂ ਨਹੀਂ ਸਮਝਣਾ ਇਹਨਾਂ ਨੇ। ਇਹ ਅੱਗੋਂ ਸਗੋਂ ਔਖੇ ਭਾਰੇ ਹੋ ਕੇ ਬੋਲੇ ਮਹਾਰਾਜ ਜੀ ਨੂੰ, ਕਹਿੰਦੇ ਅਸੀਂ ਤੁਹਾਡਾ ਗਿਆਨ ਨਹੀਂ ਜੇ ਸੁਣਨ ਆਏ।
ਮਤ ਸਭ ਕੋ ਤੁਮ ਨਿਕਸ ਸਿਧਾਰੋ,
ਸਾਡਾ ਸਾਰਿਆਂ ਦਾ ਮਤ ਹੈ ਕਿ ਤੁਸੀਂ ਇੱਥੋਂ ਨਿਕਲਦੇ ਬਣੋ, ਚੱਲਦੇ ਬਣੋ, ਇਹ ਨਗਰ ਛੱਡੋ ਔਰ ਇੱਥੋਂ ਨਿਕਲਦੇ ਬਣੋ।
ਨਾ ਤਗੈ ਕੈ ਬਹਾ ਤੁਮਾਰੀ,
ਜੇ ਨਹੀਂ ਜਾਂਦੇ ਤੇ ਫਿਰ ਸਾਨੂੰ ਦੂਜਾ ਕੰਮ ਕਰਨਾ ਪਵੇਗਾ, ਤੁਹਾਡੀ ਬਾਂਹ ਫੜਨੀ ਪਵੇਗੀ, ਤੇ ਤੁਹਾਡੀ ਬਾਂਹ ਫੜ ਕੇ
ਤੂਰਨ ਬਲ ਕਰ ਦੇਹੀ ਨਿਕਾਰੀ,
ਤੇ ਬਾਂਹ ਫੜ ਕੇ ਤੁਹਾਨੂੰ ਧੂ ਕੇ ਲੈ ਜਾਵਾਂਗੇ ਤੇ ਆਪਣੇ ਬਲ ਨਾਲ ਤੁਹਾਨੂੰ ਫਿਰ ਇਸ ਨਗਰ ਚੋਂ ਕੱਢਾਂਗੇ, ਆਪਣੇ ਆਪ ਚਲੇ ਜੋ ਚੰਗੀ ਗੱਲ ਹੈ, ਨਹੀਂ ਤਾਂ ਤੁਹਾਡੀ ਬਾਂਹ ਫੜ ਕੇ ਬਲ ਨਾਲ ਖਿੱਚ ਕੇ ਤੁਹਾਨੂੰ ਨਗਰ ਚੋਂ ਕੱਢਾਂਗੇ।
ਤਪੇ ਬਖਾਨਿਓ ਹਟੇ ਸੁਨਾਈ,
ਸਾਡੇ ਤਪੇ ਨੇ ਸਾਨੂੰ ਇਹ ਗੱਲ ਕਹੀ ਆ, ਅਸੀਂ ਹਟਣਾ ਨਹੀਂ, ਅਸੀਂ ਆਪਣੇ ਤਪੇ ਦਾ ਆਖਾ ਮੰਨਣਾ, ਤੁਹਾਨੂੰ ਇੱਥੋਂ ਕੱਢਣਾ ਹੀ ਕੱਢਣਾ।
ਬਾਤੇ ਆਨ ਬਣਾਵੋ ਕਾਈ,
ਤੁਸੀਂ ਹੁਣ ਸਾਡੇ ਸਾਹਮਣੇ ਕੋਈ ਹੋਰ ਗੱਲਾਂ ਹੋਰ ਬਾਤਾਂ ਨਾ ਬਣਾਓ, ਅਸੀਂ ਇਹ ਤੁਹਾਡੀ ਗਿਆਨ ਚਰਚਾ ਨਹੀਂ ਸੁਣਨੀ। ਜਿਹੜੇ ਸਾਹਿਬ ਨੂੰ ਕੱਢਣ ਆਏ ਉਹਨਾਂ ਦਾ ਅੱਜ ਥੋ ਟਿਕਾਣਾ ਨਹੀਂ ਪਿਆ ਦਿਸਦਾ। ਖਡੂਰ ਸਾਹਿਬ ਤੇ ਦੀਨ ਦੁਨੀਆਂ ਦੇ ਮਾਲਕ ਅੱਜ ਵੀ ਖਡੂਰ ਸਾਹਿਬ ਚ ਬੈਠੇ ਬੇਅੰਤ ਜੀਵਾਂ ਦੀ ਕਲਿਆਣ ਕਰਦੇ ਹਾਜ਼ਰ ਹੀ ਨੇ ਮਹਾਰਾਜ, ਸੱਚੇ ਪਾਤਸ਼ਾਹ ਕਿਤੇ ਗਏ ਥੋੜੀ ਹੈ।
ਸਤ ਸ੍ਰੀ ਅਕਾਲ,
ਸਦਾ ਵਾਸਤੇ ਸਥਿਤ ਨੇ ਸਤਿਗੁਰੂ। ਕਹਿਣ ਲੱਗੇ ਜੇ ਨਹੀਂ ਜਾਂਦੇ ਤੇ ਆਪਣੇ ਬਲ ਨਾਲ ਤੁਹਾਡੀ ਬਾਂਹ ਫੜ ਕੇ ਖਿੱਚ ਕੇ ਲੈ ਕੇ ਜਾਵਾਂਗੇ।
ਸ਼੍ਰੀ ਅੰਗਦ ਸੁਨ ਬੋ ਬਿਕਸਾਨੀ,
ਮਹਾਰਾਜ ਜੀ ਹੱਸ ਪਏ ਨਾ ਵੱਲ ਵੇਖ ਕੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿਆਣੇ ਪੁਰਸ਼ ਨੂੰ ਮੂਰਖਾਂ ਦੀ ਮੂਰਖਤਾ ਹੀ ਵੇਖ ਕੇ ਹਾਸੀ ਆਉਂਦੀ ਹੈ, ਤਰਸ ਆਉਂਦਾ। ਮਹਾਰਾਜ ਜੀ ਨੂੰ ਤਰਸ ਹੀ ਆਇਆ ਇਹਨਾਂ ਤੇ, ਹਾਸੀ ਆਈ। ਮਹਾਰਾਜ ਜੀ ਬਿਕਸਾਨੇ ਦਾ ਮਤਲਬ ਹੈ ਹੱਸ ਪਏ।
ਬੁੱਢੇ ਸੋ ਅਸ ਬਾਕ ਬਖਾਨੇ,
ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਸੀ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ,
ਉਠਵਾਵੋ ਪਰੇ ਅੰਕ ਹਮਾਰੋ।
ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ, ਸਾਡਾ ਪਲਗਾ ਚਕਾਓ ਇੱਥੋਂ, ਔਰ ਇਸ ਜਗ੍ਹਾ ਤੋਂ ਸਾਡਾ ਪਲਗਾ ਚੁਕਾ ਕੇ,
ਹਮ ਤੇ ਇਨਕੋ ਹੋਤ ਬਿਗਾਰ,
ਚਲੋ ਹੋਰ ਪਾਸੇ, ਸਾਡੇ ਇੱਥੇ ਰਹਿੰਦਿਆਂ ਇਹਨਾਂ ਦਾ ਵਿਗਾੜ ਹੁੰਦਾ। ਮਹਾਰਾਜ ਜੀ ਹੱਸਦੇ ਹੱਸਦੇ ਕਹਿੰਦੇ, ਮਹਾਰਾਜ ਕਹਿੰਦੇ ਸਾਡੇ ਇੱਥੇ ਰਹਿੰਦਿਆਂ ਇਹਨਾਂ ਦਾ ਨੁਕਸਾਨ ਹੁੰਦਾ, ਇਹਨਾਂ ਦਾ ਵਿਗਾੜ ਹੁੰਦਾ।
ਜੰਗਲ ਮੈਂ ਇੱਕ ਡੀਹੀ ਪੁਰਾਣੀ,
ਜੰਗਲ ਦੇ ਵਿੱਚ ਇੱਕ ਪੁਰਾਣੀ ਝਿੜੀ ਹੈ ਬਾਹਰਲੇ ਪਾਸੇ,
ਖਾਨ ਰਜਾਦਾ ਨਾਮ ਬਖਾਨੀ,
ਇਸ ਨੂੰ ਖਾਨ ਰਜਾਦੇ ਦੀ ਥਾਂ ਕਹਿੰਦੇ। ਖਾਨ ਰਜਾਦਾ ਪਿੰਡ ਹੈ ਉੱਥੇ, ਅੱਜ ਕੱਲ ਖਾਨ ਛਾਤਰੀ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਪੰਜਵੇਂ ਪਾਤਸ਼ਾਹ ਨੇ ਵੀ ਚਰਨ ਪਾਏ, ਛੇਵੇਂ ਪਾਤਸ਼ਾਹ, ਤੀਸਰੇ ਪਾਤਸ਼ਾਹ, ਦੂਜੇ ਚਾਰ ਪਾਤਸ਼ਾਹੀਆਂ ਨੇ ਚਰਨ ਪਾਏ। ਵੇਖੋ ਜੰਗਲ ਨੂੰ ਮੰਗਣ ਲੱਗਣੇ ਸੀ ਉਹ ਜਗ੍ਹਾ ਦੇ, ਖਰੇ ਉਹ ਪੁਕਾਰ ਕਰਦੀ ਹੋਵੇ ਮਹਾਰਾਜ ਮੈਨੂੰ ਵੀ ਭਾਗਸ਼ਾਲੀ ਬਣਾਓ, ਤੇ ਸਾਰੀ ਖੇਡ ਪਾਤਸ਼ਾਹ ਨੇ ਰਚਣੀ ਸੀ। ਮਹਾਰਾਜ ਜੀ ਕਹਿੰਦੇ ਉਹ ਖਾਨ ਰਜਾਦੇ ਨਗਰ ਦੀ ਜਗ੍ਹਾ ਹੈ, ਜੰਗਲ ਵਿੱਚ ਇੱਕ ਪੁਰਾਣੀ ਝਿੜੀ ਹੈ,
ਚਲੋ ਤਾਂ ਹਮ ਰਹੇ ਇਕਾਂਤ,
ਉੱਥੇ ਜਿਹਾ ਬਣਿਆ ਹੋਇਆ, ਚਲੋ ਉੱਥੇ ਲੈ ਚਲੋ ਸਾਡਾ ਪਲਗਾ। ਮਹਾਰਾਜ ਜੀ ਕਹਿੰਦੇ ਉੱਥੇ ਇਕਾਂਤ ਵਿੱਚ ਜਾ ਕੇ ਬੈਠਾਂਗੇ।
ਸ਼ੁਭਦ ਇਕੰਤੇ ਸੰਤ ਮਹੰਤ,
ਨਾਲੇ ਬਾਬਾ ਬੁੱਢਾ ਜੀ ਜਿਹੜੇ ਸੰਤ ਮਹੰਤ ਹੁੰਦੇ ਆ, ਇਕਾਂਤ ਵਿੱਚ ਬੈਠੇ ਜ਼ਿਆਦਾ ਸ਼ੋਭਦੇ ਆ ਸਗੋਂ। ਜੇ ਇਕਾਂਤ ਮਿਲ ਜਾਏ ਨਾ ਉਹਨਾਂ ਨੂੰ ਰੱਬ ਦੇ ਪਿਆਰਿਆਂ ਸੰਤਾਂ ਮਹੰਤਾਂ ਨੂੰ, ਉਹ ਜ਼ਿਆਦਾ ਖੁਸ਼ ਹੁੰਦੇ ਆ, ਜ਼ਿਆਦਾ ਖੇੜੇ ਚ ਹੁੰਦੇ ਆ ਇਕਾਂਤ ਵਿੱਚ, ਤੇ ਚਲੋ ਉੱਥੇ ਇਕਾਂਤ ਵਿੱਚ ਕੁਝ ਸਮਾਂ ਬਤੀਤ ਕਰਾਂਗੇ।
ਸੁਣ ਕੇ ਸਭ ਸਿੱਖਨ ਮਨ ਜਾਣਾ,
ਸੁਣ ਕੇ ਜਿੰਨੇ ਸਿੱਖ ਸੀ ਗੁਰੂ ਸਾਹਿਬ ਦੇ ਲਾਗੇ ਬੈਠੇ ਸਭ ਦੇ ਜਾਣਿਆ,
ਤਪੇ ਅਸੂ ਇੱਕ ਦੁਸ਼ਟ ਬਖਾਨਾ,
ਜਿਹੜਾ ਇਹ ਤਪਾ ਹੈ ਖਡੂਰ ਸਾਹਿਬ ਵਾਲਾ ਮਲੇਛ ਪਾਪੀ, ਇਹ ਸਤਿਗੁਰਾਂ ਨਾਲ ਦੁਸ਼ਮਣੀ ਕਰਦਾ, ਸਤਿਗੁਰੂ ਜੀ ਦੇ ਨਾਲ ਅਸ਼ੂਯਕ ਕਹਿੰਦੇ ਨੇ ਈਰਖਾ ਕਰਦਾ।
ਰਾਹਕ ਮੂਰਖ ਲਖੇ ਨਾ ਕੈਸੇ,
ਆ ਜ਼ਿਮੀਂਦਾਰ ਉਸ ਤਪੇ ਦੇ ਆਖੇ ਲੱਗ ਗਏ ਮੂਰਖ, ਇਹਨਾਂ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਇਹ ਨਹੀਂ ਜਾਣਿਆ ਵੀ ਉਹ ਇਹਨਾਂ ਦਾ ਉੱਲੂ ਬਣਾਈ ਜਾਂਦਾ, ਉਹ ਇਹਨਾਂ ਦਾ ਮੂਰਖ ਬਣਾਈ ਜਾਂਦਾ ਹੈ।
ਅਗੀ ਈਰਖਾ ਠਾਨੇ ਜੈਸੇ,
ਪਾਪੀ ਹੋਏ ਈਰਖਾ ਕਰ ਰਹੇ ਨੇ।
ਅਪਰ ਉਪਾਅ ਬਨਤ ਕੁਛ ਨਾਈ,
ਕਹਿੰਦੇ ਹੁਣ ਹੋਰ ਤਾਂ ਕੋਈ ਉਪਾਅ ਨਹੀਂ ਬਣਦਾ, ਕਿਉਂਕਿ ਗੁਰੂ ਸਾਹਿਬ ਨੇ ਆਗਿਆ ਕਰ ਦਿੱਤੀ ਵੀ ਪਲੰਘਾ ਇੱਥੋਂ ਚੁੱਕ ਕੇ ਲੈ ਚੱਲੀਏ, ਤੇ ਜੇ ਸਤਿਗੁਰੂ ਜੀ ਇਹ ਨਾ ਕਹਿੰਦੇ ਤੇ ਅਸੀਂ ਕੋਈ ਹੋਰ ਉਪਾਅ ਚਿਤਵ ਲੈਂਦੇ, ਪਰ ਹੁਣ ਕੋਈ ਹੋਰ ਉਪਾਅ ਨਹੀਂ ਦਿਸਦਾ।
ਨਿਕਸੇ ਚਲੇ ਆਨ ਥਲ ਮਾਈ,
ਸਤਿਗੁਰੂ ਜੀ ਆਪ ਹੀ ਕਹਿ ਰਹੇ ਨੇ ਵੀ ਇੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਤੇ ਚੱਲੀਏ।
ਕਰੇ ਦੇਰ ਬਿਗਰੇ ਮਤ ਮੰਦੇ,
ਹੁਣ ਅਸੀਂ ਇੱਥੇ ਦੇਰੀ ਕੀਤੀ ਤੇ ਮੂਰਖ ਤਾਂ ਪਹਿਲਾਂ ਹੀ ਅੱਠ ਕਰੀ ਬੈਠੇ ਨੇ, ਕਹਿੰਦੇ ਅਸੀਂ ਜ਼ੋਰ ਜ਼ਬਰਦਸਤੀ ਕਰਾਂਗੇ, ਫਿਰ ਇੱਥੇ ਮਾਹੌਲ ਵਿਗਾੜ ਹੋਵੇਗਾ। ਇਸ ਕਰਕੇ ਸਿੱਖਾਂ ਨੇ ਵੀ ਵਿਚਾਰ ਕੀਤੀ ਵੀ ਗੁਰੂ ਸਾਹਿਬ ਦੀ ਆਗਿਆ ਨੂੰ ਪਾਲੀਏ।
ਮਹਾਮੂੜ ਮਿਲ ਜੈ ਬ੍ਰਿੰਦੇ,
ਮੂਰਖ ਇਕੱਠੇ ਹੋ ਜਾਣਗੇ ਇੱਥੇ, ਕਿਸੇ ਪ੍ਰਕਾਰ ਦੀ ਆਪ ਹੁਦਰੀ ਕਰਨਗੇ।
ਲਖ ਅਜਤਨ ਨਿਕਸਨ ਹੀ ਚਾਹ,
ਕਰਕੇ ਹੁਣ ਕੋਈ ਹੋਰ ਯਤਨ ਕਰਨ ਦੀ ਬਜਾਏ ਇਥੋਂ ਨਿਕਲ ਜਾਣਾ ਹੀ ਚੰਗਾ ਹੈ, ਭਲਾ ਹੈ।
ਚਲੇ ਵੈਰ ਕੋ ਸੋ ਥਲ ਜਹਾ,
ਉੱਥੇ ਚੱਲੀਏ ਜਿੱਥੇ ਸਤਿਗੁਰੂ ਜੀ ਕਹਿ ਰਹੇ ਨੇ ਜਾਣ ਨੂੰ, ਵੀ ਉਹ ਖਾਨ ਛਾਪਰੀ ਵਾਲੀ ਜਿਹੜੀ ਜਗ੍ਹਾ ਹੈ ਖਾਨ ਰਜਾਦੇ ਦੀ, ਉੱਥੇ ਹੈ ਪੁਰਾਣਾ ਝਿੜੀ ਜੀ ਹੈ, ਉੱਥੇ ਜਾਣ ਨੂੰ ਕਹਿੰਦੇ ਆ ਸਤਿਗੁਰੂ, ਉੱਥੇ ਚੱਲੀਏ।
ਕ੍ਰਿਖ ਕਾਰਨ ਸੋ ਨਿਕਸਤ ਕਹਿਓ,
ਜਿਹੜੇ ਕ੍ਰਿਖੀਕਾਰ ਸਨ ਉਹ ਜ਼ਿਮੀਦਾਰ, ਉਹਨਾਂ ਨੂੰ ਜਾਣ ਵੇਲੇ ਸਾਹਿਬ ਕਹਿਣ ਲੱਗੇ,
ਹਮਰੇ ਬਾਸ ਜੇ ਤੁਮ ਦੁੱਖ ਲਹਿਓ।
ਬਾਦਸ਼ਾਹ ਉੱਠ ਕੇ ਚੱਲ ਪਏ ਤੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਕਹਿੰਦੇ ਜ਼ਿਮੀਦਾਰਾਂ ਨੂੰ, ਮਹਾਰਾਜ ਜੀ ਕਹਿੰਦੇ ਸਾਡੇ ਇੱਥੇ ਰਹਿੰਦਿਆਂ ਤੁਹਾਨੂੰ ਦੁੱਖ ਲੱਗਦਾ, ਸਾਡੇ ਇੱਥੇ ਵਸਦਿਆਂ ਤੁਸੀਂ ਦੁਖੀ ਹੁੰਦੇ ਹੋ।
ਤੋ ਹਮ ਜਾਏ ਅਪਰ ਥਲ ਰਹੇ,
ਅਸੀਂ ਤੁਹਾਨੂੰ ਕਾਹਨੂੰ ਦੁਖੀ ਕਰਨਾ, ਇੱਥੇ ਰਹਿ ਕੇ ਅਸੀਂ ਕਿਸੇ ਹੋਰ ਥਾਂ ਚਲੇ ਜਾਂਦੇ। ਵੇਖੋ ਪਰਮ ਦਿਆਲੂ ਕਿਰਪਾਲੂ ਸਤਿਗੁਰੂ, ਕੌਣ ਐਸੀ ਅਵਸਥਾ ਦਾ ਧਾਰਨੀ ਹੈ ਜਰ ਨੂੰ ਜਰ ਲੈਣ ਦੇ ਮਾਲਕ ਨੇ ਸਤਿਗੁਰੂ। ਗਰੀਬ ਨਵਾਜ ਸਾਹਿਬ ਕਹਿਣ ਲੱਗੇ ਵੀ ਸਾਡੇ ਇੱਥੇ ਰਹਿੰਦਿਆਂ ਤੁਸੀਂ ਦੁਖੀ ਹੁੰਦੇ ਹੋ ਤੇ ਅਸੀਂ ਇੱਥੋਂ ਚੱਲਿਆ, ਕਿਸੇ ਹੋਰ ਥਾਂ ਜਾ ਕੇ ਟਿਕਾਣਾ ਕਰਾਂਗੇ।
ਗ੍ਰਾਮ ਦੁਖੀ ਕਿਉਂ ਕਰ ਬੇਚਹੇ,
ਅਸੀਂ ਤੁਹਾਡਾ ਪਿੰਡ ਕਿਉਂ ਦੁਖੀ ਕਰੀਏ।
ਜਿਤਕ ਸਿੱਖ ਲੈ ਸੰਗ ਸਿਧਾਰੇ,
ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਸੇਵਕ ਸਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਤੇ ਚੱਲ ਪਏ।
ਚਲੇ ਪਿਛਾਰੀ ਗੁਰੂ ਅਗਾਰੇ,
ਸਤਿਗੁਰੂ ਜੀ ਸਭ ਤੋਂ ਮੂਹਰੇ ਮੂਹਰੇ ਅੱਗੇ ਅੱਗੇ ਟੁਰੇ ਜਾ ਰਹੇ ਨੇ, ਬਾਕੀ ਜਿਤਨੇ ਸਿੱਖ ਸਤਿਗੁਰਾਂ ਦੇ ਪਿੱਛੇ ਚਲੇ ਜਾ ਰਹੇ ਨੇ।
ਚੌਦੇ ਲੋਕਨ ਥਾਪੇ ਉਥਾਪੇ,
ਸਤਨਾਮ ਸ੍ਰੀ ਵਾਹਿ, 14 ਲੋਕਾਂ ਨੂੰ ਥਾਪ ਕੇ ਬਣਾ ਕੇ ਇੱਕ ਅੱਖ ਦੇ ਫੋਰ ਚ ਸਭ ਨੂੰ ਸਮਾਪਤ ਕਰਨ ਦੀ ਤਾਕਤ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ। ਇਹ 14 ਲੋਕ ਇੱਕ ਅੱਖ ਦੇ ਫੋਰ ਚ ਥਾਪਦੇ ਹੈ, ਔਰ ਚਾਹੁਣ ਇੱਕ ਅੱਖ ਦੇ ਫੋਰ ਚ ਸਭ ਕੁਝ ਲੈ ਕਰ ਸਕਦੇ ਹਨ।
ਤੋ ਛਿਮਾ ਨਿਧ ਪਰਮ ਅਮਾਪੇ,
ਫਿਰ ਵੀ ਛਿਮਾ ਨਿਧ ਹੋ ਕੇ ਇਹਨਾਂ ਨੂੰ ਛਿਮਾ ਕਰਦਿਆਂ ਹੋਇਆ ਛਿਮਾ ਦੇ ਖਜ਼ਾਨੇ ਬਣ ਕੇ ਪਰਮ ਅਮਾਪੇ, ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ, ਮਿਣਿਆ ਤੋਲਿਆ ਨਹੀਂ ਜਾ ਸਕਦਾ, ਉਹ ਜਾ ਰਹੇ ਨੇ।
ਗਮਨਤ ਪਹੁੰਚੇ ਕੇਤਕ ਦੂਰੇ,
ਚੱਲ ਕੇ ਕੁਝ ਪੈਂਡਾ ਤੈਅ ਕਰਕੇ ਪਾਤਸ਼ਾਹ ਉਸ ਜਗ੍ਹਾ ਤੇ ਪਹੁੰਚੇ।
ਕਰਿਓ ਜਾਏ ਡੇਰਾ ਗੁਰ ਪੂਰੇ,
ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਨ ਛਾਪਰੀ ਵਾਲੀ ਜਗ੍ਹਾ ਤੇ ਆਣ ਕੇ ਡੇਰਾ ਕੀਤਾ।
ਸਿੱਖ ਸਮੀਪ ਬੈਠ ਗਏ ਤਹਾਂ,
ਔਰ ਮਹਾਰਾਜ ਜੀ ਦੇ ਸੇਵਕ ਸਿੱਖ ਉਹ ਸਤਿਗੁਰੂ ਜੀ ਦੇ ਪਾਸ ਆਣ ਕੇ ਬੈਠ ਗਏ।
ਇੱਕ ਰਸ ਰਿਦਾ ਸ਼ਾਂਤ ਨਿਤ ਮਹਾ,
ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਸਦਾ ਇੱਕ ਰਸ ਹਿਰਦਾ ਹੈ, ਸਦਾ ਇੱਕ ਰਸ ਹਿਰਦਾ ਸ਼ਾਂਤ ਅਵਸਥਾ, ਜਿਵੇਂ ਖਡੂਰ ਸਾਹਿਬ ਚ ਬੈਠਿਆ ਸੀ ਉਸੇ ਤਰ੍ਹਾਂ ਇੱਥੇ ਜੰਗਲ ਚ ਆ ਕੇ ਝਿੜੀ ਚ ਥੇ ਚ ਬਹਿ ਗਏ ਨੇ, ਇੱਥੇ ਵੀ ਉਸੇ ਤਰ੍ਹਾਂ ਦੀ ਅਵਸਥਾ, ਕੋਈ ਮਨ ਚ ਫਰਕ ਨਹੀਂ ਪਿਆ, ਹਿਰਦੇ ਦੀ ਅਵਸਥਾ ਇੱਕ ਸਮਾਨ ਟਿਕੀ ਹੋਈ ਹੈ।
ਜਹਾਂ ਜਾਏ ਬੈਠੇ ਤੈ ਜੰਗਲ,
ਇੱਥੇ ਜਾ ਕੇ ਬੈਠੇ ਸਨ ਸਤਿਗੁਰੂ, ਪੂਰਾ ਜੰਗਲ ਹੀ ਸੀ, ਪਿੰਡ ਵੀ ਨਹੀਂ ਸੀ ਨੇੜੇ ਤੇੜੇ, ਜੰਗਲ ਦਾ ਇਲਾਕਾ ਸੀ ਸਾਰਾ।
ਸਤਿਗੁਰ ਪਗ ਤੇ ਪਾਥਲ ਮੰਗਲ,
ਜੰਗਲ ਸੀ ਥੇ ਸੀ ਸਤਿਗੁਰਾਂ ਦੇ ਚਰਨ ਪੈਂਦਿਆਂ ਹੀ ਉਸ ਥਾਂ ਤੇ ਜਿੱਥੇ ਜੰਗਲ ਸੀ ਉੱਥੇ ਮੰਗਲ ਹੋ ਗਏ। ਮੰਗਲ ਦਾ ਮਤਲਬ ਹੁੰਦਾ ਖੁਸ਼ੀਆਂ, ਖੇੜਾ। ਉਹ ਧਰਤੀ ਵੀ ਖੇੜੇ ਚ ਆ ਗਈ, ਵਿਗਾਸ ਵਿੱਚ ਆ ਗਈ। ਕਹਿੰਦੇ ਮੰਗਲ ਲੱਗ ਗਏ ਜੰਗਲ ਵਿੱਚ।
ਸਭ ਮੰਗਲ ਕੇ ਗੁਰ ਇਸ ਥਾਨ,
ਜਿੰਨੇ ਮੰਗਲ ਨੇ ਖੁਸ਼ੀਆਂ ਉਹਨਾਂ ਮੰਗਲਾਂ ਦੇ ਸਵਾਮੀ, ਉਹਨਾਂ ਖੁਸ਼ੀਆਂ ਦੇ ਸਵਾਮੀ। ਜਦੋਂ ਖੁਦ ਗੁਰੂ ਅੰਗਦ ਦੇਵ ਸਾਹਿਬ ਜਿੱਥੇ ਆ ਕੇ ਬਹਿ ਜਾਣ ਉੱਥੇ ਭਲਾ ਮੰਗਲ ਕਿਉਂ ਨਾ ਹੁੰਦੇ, ਉੱਥੇ ਤਾਂ ਮੰਗਲ ਵਰਤਣੇ ਹੀ ਸੀ। ਮੰਗਲ ਸਾਜ ਭਇਆ, ਕਹਿੰਦੇ ਸਾਰੇ ਮੰਗਲਾਂ ਦਾ ਖੁਸ਼ੀਆਂ ਦਾ ਆਰੰਭ ਹੋ ਗਿਆ।
ਕਿਉਂ ਨੈ ਹੋਏ ਤੈ ਜਹ ਭਗਵਾਨ,
ਕਹਿੰਦੇ ਜੇ ਮੰਗਲਾਂ ਦੇ ਸਵਾਮੀ ਆਣ ਕੇ ਬਹਿ ਜਾਣ ਜਿੱਥੇ, ਉੱਥੇ ਮੰਗਲ ਕਿਉਂ ਨਾ ਹੋਣ, ਜਿੱਥੇ ਆਪ ਭਗਵਾਨ ਜੀ, ਆਪ ਰੱਬ ਜੀ, ਆਪ ਪਰਮੇਸ਼ਰ ਜੀ ਆਣ ਬੈਠਣ।
ਕਰੇ ਕੀਰਤਨ ਸੁਨੇ ਅਨੇਕ,
ਕਹਿੰਦੇ ਕੀਰਤਨ ਹੋਣ ਲੱਗ ਪਿਆ ਗੁਰੂ ਦਰਬਾਰ ਚ। ਅਨੇਕਾਂ ਮਾਈ ਭਾਈ ਸਿੱਖ ਬਹਿ ਗਏ ਚਾਰੇ ਪਾਸੇ, ਇੱਕ ਪਾਸੇ ਲੰਗਰ ਤਿਆਰ ਹੋਣ ਲੱਗ ਪਏ, ਤੰਬੂ ਕਨਾਤਾ ਤਣ ਗਏ। ਵੇਖਦਿਆਂ ਵੇਖਦਿਆਂ ਉੱਥੇ ਰੌਣਕਾਂ ਹੋ ਗਈਆਂ ਜੰਗਲ ਚ। ਕਹਿੰਦੇ ਕੀਰਤਨ ਹੋ ਰਿਹਾ, ਰੱਬੀ ਬਾਣੀ ਦੇ ਕੀਰਤਨ ਦੀ ਧੁਨੀ ਨਾਲ ਆਪ ਹੋ ਰਿਹਾ, ਗੁਰਸਿੱਖ ਸੁਣ ਰਹੇ ਨੇ।
ਸੋਬੇ ਬੀਚ ਸਮੁੰਦਰ ਬਵੇਕ,
ਸਜੇ ਹੋਏ ਦੀਵਾਨ ਚ ਬਵੇਕ ਦੇ ਅਥਾਹ ਸਮੁੰਦਰ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਸ਼ੋਭਨੀਕ ਹੋ ਰਹੇ ਨੇ।
ਤਬ ਸ਼੍ਰੀ ਬੁੱਢੇ ਬਾਕ ਬਖਾਨਾ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ,
ਆਪ ਪਰਮ ਉਹ ਛਿਮਾ ਨਿਧਾਨਾ।
ਕਹਿਣ ਲੱਗੇ ਮਹਾਰਾਜ ਤੁਸੀਂ ਛਿਮਾ ਦੇ ਖਜ਼ਾਨੇ ਹੋ, ਮਹਾਰਾਜ ਤੁਹਾਡੇ ਵਰਗਾ ਛਿਮਾ ਨਿਧ ਕੋਈ ਨਹੀਂ।
ਦ੍ਰੋਹ ਅਕਾਰਨ ਤਪਾ ਸੰਤਾਪੀ,
ਉਸ ਨਗਰ ਖਡੂਰ ਸਾਹਿਬ ਦੇ ਵਿੱਚ ਰਹਿਣ ਵਾਲੇ ਦੰਭੀ ਤਪੇ ਨੇ, ਬਿਨਾਂ ਕਾਰਨ ਤੋਂ ਤੁਹਾਡੇ ਨਾਲ ਦ੍ਰੋਹ ਕੀਤਾ, ਤੁਹਾਡੇ ਨਾਲ ਦੁਵੈਸ਼ ਕੀਤੀ ਹੈ।
ਨਿੰਦਾ ਕਰਤ ਅਸੂ ਇੱਕ ਪਾਪੀ,
ਪਾਪੀ ਤੁਹਾਡੇ ਨਾਲ ਈਰਖਾ ਕਰਦਾ ਤਪਾ, ਔਰ ਪਾਤਸ਼ਾਹ ਜੀ ਤੁਹਾਡੀ ਨਿੰਦਾ ਕਰਦਾ ਹੈ।
ਇਹ ਰਾਹਕ ਮੂਰਖ ਮਤਹੀਨੇ,
ਆ ਕੁਝ ਕ ਜਿਹੜੇ ਜ਼ਿਮੀਦਾਰ ਸੀ ਖਡੂਰ ਸਾਹਿਬ ਵਾਲੇ, ਇਹਨਾਂ ਮੂਰਖਾਂ ਨੇ ਉਸ ਤਪੇ ਦੇ ਆਖੇ ਲੱਗ ਕੇ ਤੁਹਾਡੇ ਨਾਲ ਆਣ ਕੇ ਏਦਾਂ ਦੀ ਬਦਸਲੂਕੀ ਕੀਤੀ ਹੈ।
ਰਿਦੇ ਵਿਚਾਰ ਜਿਨੋ ਨੇ ਕੀਨੇ,
ਇਹਨਾਂ ਮੂਰਖਾਂ ਨੇ ਵੀ ਦਿਲ ਚ ਵਿਚਾਰ ਨਹੀਂ ਕੀਤੀ ਕਿ ਅਸੀਂ ਇਹ ਕਿਹੋ ਜਿਹਾ ਖੋਟਾ ਕਰਮ ਕਰ ਰਹੇ ਹਾਂ।
ਆਨੇ ਆਪ ਕੋ ਕੀਏ ਅਪਮਾਨਾ,
ਆ ਕੇ ਮਹਾਰਾਜ ਜੀ ਨਾ ਮੂਰਖਾਂ ਨੇ ਤਪੇ ਦੇ ਆਖੇ ਲੱਗ ਕੇ ਤੁਹਾਡਾ ਅਪਮਾਨ ਕੀਤਾ ਸਾਹਿਬ ਜੀ, ਤੁਹਾਡਾ ਅਨਾਦਰ ਕੀਤਾ ਹੈ।
ਸਭ ਸਿਰ ਮੋਰ ਉਚਿਤ ਸਨਮਾਨਾ,
ਤੁਸੀਂ ਸਰਬ ਜਗਤ ਦੇ ਸਿਰਮੌਰ ਹੋ, ਸਾਰੇ ਸੰਸਾਰ ਦੇ ਸਨਮਾਨ ਯੋਗ ਹੋ, 33 ਕਰੋੜ ਦੇਵਤੇ ਵੀ ਆਪ ਜੀ ਦਾ ਆਦਬ ਸਨਮਾਨ ਰੱਖਦੇ ਹਨ।
ਤੁਮਰੀ ਕਰੀ ਅਵਗਿਆ ਜੋਏ,
ਮੂਰਖਾਂ ਨੇ ਤੁਹਾਡੀ ਅਵਗਿਆ ਕੀਤੀ ਹੈ, ਤੁਹਾਡਾ ਅਨਾਦਰ ਕੀਤਾ ਹੈ।
ਤਪਾ ਪਾਏ ਫਲ ਅਤ ਦੁਖ ਹੋਏ,
ਮਹਾਰਾਜ ਉਸ ਤਪੇ ਦੇ ਆਖੇ ਲੱਗ ਕੇ ਕੀਤੀ, ਉਹਨੂੰ ਤਪੇ ਨੂੰ ਇਸ ਗੁਨਾਹ ਦਾ ਫਲ ਭੋਗਣਾ ਹੀ ਪਵੇਗਾ, ਉਸ ਤਪੇ ਨੂੰ ਆਪਣੇ ਇਸ ਕੀਤੇ ਗੁਨਾਹ ਦਾ ਪਾਪ ਦਾ ਫਲ ਭੋਗਣਾ ਹੀ ਪਵੇਗਾ ਬੜੇ ਦੁੱਖ ਰੂਪ ਵਿੱਚ।
ਬਿਨ ਕਾਰਨ ਹੀ ਦੁਵੈਸ਼ ਕਮਾਵੇ,
ਬਿਨਾਂ ਕਾਰਨ ਤੋਂ ਹੀ ਉਹ ਤੁਹਾਡੇ ਨਾਲ ਦੁਵੈਸ਼ ਕਮਾਉਂਦਾ, ਈਰਖਾ ਕਰਦਾ ਹੈ।
ਹਸੇ ਨਿਕਾਸ ਕਹਾਂ ਸੁਖ ਪਾਵੇ,
ਤੁਹਾਨੂੰ ਨਗਰ ਚੋਂ ਕੱਢ ਕੇ ਹੱਸਦਾ ਹੋਣਾ ਖਿੜਦਾ ਹੋਣਾ, ਉਹਨੂੰ ਕਦੇ ਸੁਖ ਨਹੀਂ ਮਿਲਣਾ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ।
ਅਜਰ ਜਰਨ ਧੀਰਜ ਤੁਮ ਮਾਈ,
ਮਹਾਰਾਜ ਜੀ ਤੁਸੀਂ ਅਜਰ ਨੂੰ ਜਰ ਲੈਣ ਦੇ ਮਾਲਕ ਹੋ, ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜ ਸਵਾਮੀ ਹੋ।
ਕਰ ਸਕ ਹੈ ਸਮਤਾ ਅਸ ਨਾਹੀ,
ਇੰਨੀ ਤਾਕਤ ਕਿਹਦੇ ਵਿੱਚ ਹੈ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਤੁਹਾਡੇ ਸਮਾਨ ਹੋ ਸਕੇ। ਮਹਾਰਾਜ ਜੀ ਇੰਨੀ ਤਾਕਤ ਇਤਨੀ ਸਮਰਥਾ ਪੂਰੇ ਵਿਸ਼ਵ ਭਰ ਵਿੱਚ ਕਿਸੇ ਕੋਲ ਨਹੀਂ।
ਛਿਮਾਵੰਤ ਛਿਤ ਜਿਮ ਸਭ ਕਾਲਾ,
ਜਿਵੇਂ ਇਹ ਧਰਤੀ ਸਦਾ ਹੀ ਛਿਮਾ ਕਰਦੀ ਹੈ, ਧਰਤੀ ਸਦਾ ਹੀ ਛਿਮਾ ਕਰਦੀ, ਕੋਈ ਇਹਦੇ ਤੇ ਗੰਦ ਪਾਵੇ, ਕੋਈ ਇਹਨੂੰ ਚੰਦਨ ਦਾ ਲੇਪ ਚੜਾਵੇ, ਕੋਈ ਇਹਨੂੰ ਖੋਦੇ ਤੇ ਪਾਵੇ, ਕੋਈ ਇਹਦੇ ਤੇ ਢੇਰ ਲਾਵੇ, ਕਦੇ ਨੀ ਕਿਸੇ ਨੂੰ ਪਲਟ ਕੇ ਕਹਿੰਦੀ ਵੀ ਕਿਉਂ ਏਦਾਂ ਕਰਦੇ ਹੋ। ਇਹ ਧਰਤੀ ਜਿਵੇਂ ਸਦਾ ਹੀ ਛਿਮਾ ਕਰਦੀ ਹੈ, ਹਰ ਵੇਲੇ ਹੀ ਛਿਮਾ ਕਰਦੀ ਹੈ।
ਕੈਰਾਵਰ ਮੈਂ ਛਿਮਾ ਬਿਸਾਲਾ।
ਮਹਾਰਾਜ ਜੀ ਇਸੇ ਤਰ੍ਹਾਂ ਤੁਸੀਂ ਵੀ ਸਦਾ ਛਿਮਾ ਹੀ ਕਰਦੇ ਹੋ ਪਾਤਸ਼ਾਹ। ਜਾਂ ਇਹ ਧਰਤੀ ਛਿਮਾ ਵਾਲੀ ਕਹੀ ਜਾ ਸਕਦੀ ਹੈ ਤੇ ਜਾਂ ਫਿਰ ਮਹਾਰਾਜ ਜੀ ਤੁਸੀਂ ਛਿਮਾ ਵਾਲੇ ਕਹੇ ਜਾ ਸਕਦੇ ਹੋ, ਤੁਸੀਂ ਵੀ ਸਦਾ ਛਿਮਾ ਹੀ ਕਰਦੇ ਹੋ।
ਆਪ ਸਮਰੱਥ ਚਾਹੋ ਸੋ ਕਰੋ।
ਮਹਾਰਾਜ ਜੀ ਤੁਸੀਂ ਸਮਰੱਥ ਹੋ, ਜੋ ਚਾਹੇ ਕਰ ਸਕਦੇ ਹੋ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਮਹਾਰਾਜ ਜੀ ਤੁਸੀਂ ਜੋ ਚਾਹੇ ਮਰਜੀ ਕਰਨ ਦੀ ਸਮਰੱਥਾ ਰੱਖਦੇ ਹੋ। ਨੇਕੀ ਕੇਰੀ ਮੈਂ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਜਿਸ ਕਾ ਸਾਸ ਨਾ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਹਾਰਾਜ ਜੀ ਜੋ ਚਾਹੇ ਮਰਜੀ ਕਰਨ ਦੀ ਸਮਰੱਥਾ ਤੁਸੀਂ ਰੱਖਦੇ ਹੋ। ਸੀਹਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾਲੇ ਕਾਹਾ, ਕਾਹੋ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਪਾਤਸ਼ਾਹ ਤੁਸੀਂ ਜੋ ਚਾਹੇ ਮਰਜੀ ਕਰ ਸਕਦੇ ਹੋ, ਸਮਰੱਥ ਹੋ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰੇ ਭਾਵਨ ਸੂਝਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੇ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਸਤਿਗੁਰੂ ਤੁਸੀਂ ਚਾਹੋ ਕੁਝ ਵੀ ਕਰ ਸਕਦੇ ਹੋ, ਪਿਗਲੇ ਪਰਬਤਾਂ ਤੇ ਚੜਾ ਸਕਦੇ ਹੋ। ਮੂਹ ਕੋਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਮਹਾਰਾਜ ਤੁਸੀਂ ਸਰਵ ਕਲਾ ਸਮਰੱਥ ਹੋ।
ਸਭਨ ਡਰਾਵੋ ਤੁਮਨੇ ਡਰੋ।
ਮਹਾਰਾਜ ਤੁਸੀਂ ਸਭ ਨੂੰ ਆਪਣੇ ਭੈ ਚ ਰੱਖਦੇ ਹੋ, ਕਿਉਂਕਿ ਨਿਰੰਕਾਰ ਹੋ, ਪਰ ਤੁਸੀਂ ਕਿਸੇ ਦੇ ਭੈ ਵਿੱਚ ਨਹੀਂ ਹੋ। ਸਭ ਕੁਝ ਤੁਹਾਡੇ ਭੈ ਵਿੱਚ ਹੈ, ਪਰ ਆਪ ਤੁਸੀਂ ਨਿਰਭਉ ਸਵਾਮੀ ਹੋ। ਹਾਂਜੀ,
ਇੱਕ ਬਾਤ ਸੋ ਬਿਨਾ ਉਪਾਏ,
ਵਚਨ ਕਰਕੇ ਬਿਨਾ ਉਪਾ ਕੀਤਿਆ,
ਮਾਰੋ ਸਭ ਇਨ ਦੇਹੋ ਜੀਵਾਏ।
ਅੱਛਾ, ਬਸ ਇੱਕ ਵਾਰੀ ਵਚਨ ਹੀ ਕਰਨਾ, ਤੁਸੀਂ ਕਹਿ ਦਿਓ ਸਾਰੇ ਮਰ ਜਾਓ ਤੇ ਕੁਝ ਵੀ ਨਾ ਰਹੇਗਾ, ਤੇ ਜੇ ਮਰਿਆ ਹੋਇਆ ਨੂੰ ਕਹੋ ਵੀ ਜੀਵ ਪਾਓ ਤੇ ਪਾਤਸ਼ਾਹ ਝੱਟ ਜੀਵ ਪੈਣਗੇ। ਤੁਹਾਡੇ ਬਚਨਾਂ ਵਿੱਚ ਹੀ ਏਡੀ ਵੱਡੀ ਤਾਕਤ ਹੈ।
ਸਤ ਸ੍ਰੀ ਅਕਾਲ।
ਸਭ ਨੂੰ ਇੱਕ ਵਾਕ ਨਾਲ ਹੀ ਮਾਰ ਸਕਦੇ ਹੋ, ਔਰ ਇੱਕ ਵਾਕ ਨਾਲ ਹੀ ਜਵਾ ਸਕਦੇ ਹੋ।
ਤਿਨਕੇ ਕਹੇ ਨਿਕਸਿਆ ਬਿਆਏ।
ਸਧਾਰਨ ਜੇ ਬੰਦੇ, ਤੁਛ ਜੇ ਜੀਵ, ਉਹਨਾਂ ਦੇ ਕਹਿਣ ਤੇ ਆਪਣਾ ਨਗਰ ਛੱਡ ਕੇ ਆਏ ਹੋ।
ਨਹੀਂ ਆਪਨੇ ਕਛੂ ਜਨਾਏ।
ਮਹਾਰਾਜ ਜੀ ਤੁਸੀਂ ਆਪਣਾ ਆਪਾ ਨਹੀਂ ਜਨਾਇਆ ਸਵਾਮੀ, ਤੁਸੀਂ ਆਪਣੇ ਆਪਣਾ ਪ੍ਰਗਟਾਵਾ ਨਹੀਂ ਕੀਤਾ।
ਜੋ ਤੁਮ ਪਾਵੋ ਸੋਈ ਭਲੇ।
ਮਹਾਰਾਜ ਇਹਦੇ ਚ ਅਸੀਂ ਕੀ ਕਹਿ ਸਕਦੇ ਹਾਂ, ਕਰ ਸਕਦੇ ਹਾਂ। ਜੋ ਤੁਹਾਨੂੰ ਭਾਵੇ ਉਹੀ ਭਲਾ ਹੈ।
ਹਮ ਰੋਕੇ ਨਹੀਂ ਕੁਛ ਚਲੇ।
ਸਾਡਾ ਨਹੀਂ ਕਹਿਣਾ ਮਹਾਰਾਜ ਜੀ ਕੁਝ ਚੱਲਦਾ।
ਇਮਕੈ ਮੌਨ ਧਾਰ ਕਰ ਬੈਸੇ।
ਤਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਸਮੇਤ ਸਾਰੇ ਸਿੱਖ ਚੁੱਪ ਚਾਪ ਕਰਕੇ ਬੈਠ ਗਏ।
ਪਿੱਛੇ ਗੁਰੂ ਗਤ ਕਰ ਹੈ ਜੈਸੇ।
ਸਤਿਗੁਰਾਂ ਦੀ ਖੇਡ ਵੇਖਦੇ ਆ ਜੋ ਪਾਤਸ਼ਾਹ ਕਰ ਰਹੇ ਨੇ।
ਨਿਜ ਪ੍ਰਤਾਪ ਕੋ ਨਹੀਂ ਜਨਾਵੇ।
ਸਤਿਗੁਰੂ ਜੀ ਆਪਣਾ ਪ੍ਰਤਾਪ ਨਹੀਂ ਜਣਾਉਂਦੇ, ਆਪਣਾ ਇਹ ਸਿੱਖਾਂ ਨੂੰ ਸਿਖਾਲ ਰਹੇ ਨੇ ਕਿਵੇਂ ਆਪਣੇ ਮਾਣ ਆਉਂਦਿਆਂ ਹੋਇਆ ਵੀ ਨਿਵਾਣਾ ਕਿਵੇਂ ਰਹੀਦਾ, ਤਾਣ ਆਉਂਦਿਆਂ ਹੋਇਆ ਵੀ ਨਿਤਾਣੇ ਕਿਵੇਂ ਰਹੀਦਾ, ਤਾਣ ਹੁੰਦੇ ਹੋਏ ਨਿਤਾਣਾ ਕਿਵੇਂ ਰਹੀਦਾ, ਬਲ ਦੇ ਹੁੰਦਿਆਂ ਹੋਇਆ ਵੀ ਨਿਰਬਲ ਬਣ ਕੇ ਇਹ ਸੋਭਾ ਸਿਖਾ ਰਹੇ ਨੇ।
ਅਪਰ ਨਰਨ ਸਮੇ ਆਪਣ ਦਿਖਾਵੇ।
ਆਮ ਜਿਵੇਂ ਸਧਾਰਨ ਜੇ ਬੰਦੇ ਹੁੰਦੇ ਆ ਉਹਨਾਂ ਵਾਂਗੂ ਹੀ ਆਪਣਾ ਆਪ ਵਿਖਾ ਰਹੇ ਨੇ।
ਦੋਹਰਾ ਤੇਜੋ ਕੇ ਨੰਦਨ ਜੋ ਸੇਵ ਕਰਤ ਦਿਨ ਰੈਨ।
ਇਧਰ ਬਾਬਾ ਤੇਜ ਭਾਨ ਜੀ ਦੇ ਸਪੁੱਤਰ ਧੰਨ ਗੁਰੂ ਅਮਰਦਾਸ ਸਾਹਿਬ ਜਿਹੜੇ ਹਰ ਵੇਲੇ ਆਪਣੇ ਮਾਲਕ ਦੀ ਸਵਾਮੀ ਦੀ ਸੇਵਾ ਚ ਰਹਿੰਦੇ ਹਨ।
ਗਮਨੇ ਹੋਤੇ ਨਿਕੇਤ ਕੋ ਪ੍ਰੇਮ ਪਰੇ ਜੁਗ ਨੈਣ।
ਉਹ ਆਪਣੇ ਨਗਰ ਗਏ ਹੋਏ ਸੀ ਗੋਇੰਦਵਾਲ ਸਾਹਿਬ ਜਦੋਂ ਇਹ ਸਭ ਕੁਝ ਹੋਇਆ ਤੇ ਆਪਣੇ ਸਵਾਮੀ ਦੀ ਇਹ ਅਨਾਦਰ ਨਰਾਦਰ ਵੇਖ ਕੇ ਕਿਵੇਂ ਬਰਦਾਸ਼ਤ ਕਰਦੇ ਗੁਰੂ ਅਮਰਦਾਸ ਜੀ। ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਤਪੇ ਦੀ ਕਰਨੀ ਦਾ ਫਲ ਉਹਨੂੰ ਭੁਗਤਾਉਣਾ। ਗੁਰੂ ਅਮਰਦਾਸ ਸਾਹਿਬ ਜੀ ਦੀ ਉਹ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।